ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤ ਨਾਮ ਵਾਹਿਗੁਰੂ, ਸਤ ਸਤਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ, ਛੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਪਣੇ ਪਿਰਕੈ ਰੰਗ ਰੱਤੀ ਮੁਈਏ, ਸੋਭਾਵੰਤੀ ਨਾਰੇ, ਸੱਚੇ ਸ਼ਬਦ ਮਿਲ ਰਹੀ ਮੁਈਐ, ਪਿਰ ਰਾਵੇ ਭਾਏ ਪਿਆਰੇ, ਆਪਣੇ ਪਿਰ ਕੈ ਰੰਗ ਰੱਤੀ ਮੁਈਐ, ਸੋਭਾਵੰਤੀ ਨਾਰੇ, ਸੱਚੇ ਸ਼ਬਦ ਮਿਲ ਰਹੀ ਮੁਈਐ, ਪਿਰ ਰਾਵੇ ਭਾਏ ਪਿਆਰੇ, ਸੱਚੇ ਭਾਏ ਪਿਆਰੀ ਕੰਤ ਸਵਾਰੀ, ਹਰ ਹਰ ਸਿਉ ਨੇਹੁ ਰਚਾਇਆ, ਆਪ ਗਵਾਇਆ ਤਾਂ ਪਿਰ ਪਾਇਆ, ਗੁਰ ਕੈ ਸ਼ਬਦ ਸਮਾਇਆ, ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ, ਨਾਨਕ ਸਾ ਧਨ ਮੇਲ ਲਈ ਪੇਰਾ, ਆਪੇ ਸਾਚੈ ਸਾਹੇ ਸਵਾਰੀ, ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ, ਨਾਨਕ ਸਾ ਧਨ ਮੇਲ ਲਈ ਪੇਰਾ, ਆਪੇ ਸਾਚੈ ਸਾਹੇ ਸਵਾਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਕੀ ਸੁੰਦਰ ਰੂਪ ਸਰੂਪ, ਸਾਧ ਸੰਗਤ ਜੀ, ਆਪ ਜੀ ਅਤਿਅੰਤ ਹੀ ਵਡਭਾਗੀ ਹੋ, ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਜੋ ਬਖਸ਼ਿਸ਼ ਕੀਤੀ ਇਲਾਹੀ ਫੁਰਮਾਨ, ਸਮੁੱਚੀ ਮਨੁੱਖਤਾ ਨੂੰ ਕਾਇਨਾਤ ਨੂੰ ਉਪਦੇਸ਼ ਦੇਣ ਦੇ ਲਈ ਜੋ ਪਾਵਨ ਬਚਨ ਬਖਸ਼ਿਸ਼ ਕੀਤੇ ਹਨ, ਉਸ ਦੇ ਵਿਚਾਰ ਕਹਿਣ ਸੁਣਨ ਦੇ ਲਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੀਸਰੇ ਨਾਨਕ ਨਿਰੰਕਾਰੀ ਨਿਰੰਕਾਰੀ ਜੋਤ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਵਡਹੰਸ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਜਿਸ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਜੀਵ ਰੂਪੀ ਇਸਤਰੀ ਦਾ ਪਤੀ ਰੂਪੀ ਪਰਮਾਤਮਾ ਦੇ ਨਾਲ ਮਿਲਾਪ ਕਰਵਾਉਣ ਦੇ ਜ਼ਿਕਰ ਨੂੰ ਸਾਨੂੰ ਸਮਝਾਉਣਾ ਕੀਤਾ ਹੈ ਕਿ ਉਸ ਮਾਲਕ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਕੀ ਸ਼ੁਭ ਗੁਣ ਧਾਰਨ ਕਰਨੇ ਚਾਹੀਦੇ ਨੇ ਜੀਵ ਰੂਪੀ ਇਸਤਰੀ ਨੂੰ, ਜਿਸ ਕਰਕੇ ਉਹ ਪਤੀ ਪਰਮੇਸ਼ਰ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਆਪਣੀ ਅਭੇਦਤਾ ਬਖਸ਼ਿਸ਼ ਕਰ ਦੇਵੇ। ਉਹ ਗੁਰਦੇਵ ਪਾਤਸ਼ਾਹ ਜੀ ਨੇ ਜੋ ਮੇਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪ ਗਵਾਈਐ ਤਾਂ ਸ਼ੋ ਪਾਈਐ, ਔਰ ਕੈਸੀ ਚਤੁਰਾਈ, ਹਉਮੈ ਹੰਕਾਰ ਨੂੰ ਦੂਰ ਕਰਨ ਦੇ ਲਈ ਪਾਵਨ ਉਪਦੇਸ਼ ਹੈ, ਕਿਉਂਕਿ ਹਉਮੈ ਹੀ ਹੈ ਜੋ ਮਾਲਕ ਦੇ ਨਾਲੋਂ ਜੀਵ ਨੂੰ ਤੋੜਦੀ ਹੈ, ਹਉਮੈ ਹੀ ਹੈ ਜਿਸ ਕਰਕੇ ਮਨੁੱਖ ਵਾਰ ਵਾਰ ਜਨਮਾਂ ਦੇ ਵਿੱਚ ਭਟਕਦਾ ਹੈ, ਇਹ ਹਉਮੈ ਮਾਇਆ ਹੀ ਹੈ ਜਿਸ ਨੇ ਮਾਲਕ ਦੇ ਚਰਨਾਂ ਦੇ ਨਾਲੋਂ ਸਾਨੂੰ ਤੋੜ ਕੇ ਸੰਸਾਰ ਦੇ ਵਿੱਚ ਜੋੜ ਦਿੱਤਾ ਹੈ। ਆਓ ਇਸ ਦੇ ਅਖਰੀ ਵਿਚਾਰ ਕਰਨ ਦਾ ਯਤਨ ਕਰੀਏ, ਕਿਉਂਕਿ ਅੱਜ ਬਹੁਤ ਮਹਾਨ ਪਵਿੱਤਰ ਦਿਹਾੜਾ, ਸ਼ਹੀਦਾਂ ਦੇ ਪਰਿਵਾਰ ਦੇ ਇੱਕ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਸ ਦੇ ਸੰਬੰਧ ਵਿੱਚ ਕੁਝ ਵਿਚਾਰ ਸੰਗਤਾਂ ਦੀ ਸਮੱਖਸ਼ ਭੇਟ ਕਰਨ ਦਾ ਯਤਨ ਕਰਨਾ। ਆਓ ਪਿਆਰ ਸਤਿਕਾਰ ਸਹਿਤ ਬੁਲਾਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਵਡਹੰਸ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸ਼ੰਤ ਛੰਦ ਦੀ ਚਾਲ ਹੈ। ਗੁਰਦੇਵ ਪਾਤਸ਼ਾਹ ਨੇ ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕੀਤਾ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਕਰੀਬਨ 525 ਵਾਰ ਅੰਕਿਤ ਹੈ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਜੋ ਸਤ ਚਿੱਤ ਆਨੰਦ ਸਰੂਪ ਹੈ, ਉਚਾਰਨ ਕਰਨ ਅਤੇ ਰੱਖਿਆ ਕਰਨ ਵਾਲਾ ਹੈ, ਜਿਸ ਦੀ ਆਕਾਰ ਵਿੱਚ ਸਾਰਾ ਹੀ ਸੰਸਾਰ ਹੈ, ਔਰ ਉਹ ਤਿੰਨਾਂ ਕਾਲਾਂ ਵਿੱਚ ਸੱਤ ਹੈ। ਤ੍ਰਈ ਕਾਲ ਆਬਾਦ ਤਵੰਗ ਸਰੂਪ ਹੈ, ਸੱਤ ਚਿੱਤ ਆਨੰਦ ਸਰੂਪ ਹੈ। ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ ਹੈ, ਪ੍ਰਸਾਦ ਕਿਰਪਾਲੂ ਦਿਆਲੂ ਹੈ, ਜਿਸ ਦੀ ਕਿਰਪਾ ਦੁਆਰਾ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ, ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਆਪਣੇ ਪਿਰ ਕੈ ਰੰਗ ਰੱਤੀ ਮੁਈਐ ਸੋਭਾਵੰਤੀ ਨਾਰੇ।
ਮੁਈਏ ਸ਼ਬਦ ਬਹੁਤ ਪਿਆਰ ਵਾਲਾ ਸ਼ਬਦ ਹੈ। ਜਿਸ ਤਰ੍ਹਾਂ ਆਪਾਂ ਕਿਸੇ ਪਿਆਰ ਵਿੱਚ ਆ ਕੇ ਸ਼ਬਦ ਕਹਿ ਦਿੰਦੇ ਹਾਂ ਮੁਈਏ, ਵਿਦਵਾਨਾਂ ਨੇ ਇਸ ਮੁਈਏ ਦਾ ਅਰਥ ਕੀਤਾ ਹੈ ਸੁੰਦਰ ਨਾਰ, ਕਿ ਇਹ ਸੁੰਦਰ ਇਸਤਰੀਏ ਸੁੰਦਰ ਨਾਰੀਏ ਆਪਣੇ ਪਿਰਕਾ ਰੰਗ ਰੱਤੀ, ਹੇ ਸੁੰਦਰ ਜੀਵ ਰੂਪੀ ਇਸਤਰੀ, ਤੂੰ ਆਪਣੇ ਪਿਆਰੇ ਪਤੀ ਦੇ ਰੰਗ ਪ੍ਰੇਮ ਦੇ ਵਿੱਚ ਰੱਤੀ ਹੋਈ ਹੈ, ਰੱਤੀ ਹੋਈ ਹੋਣ ਕਰਕੇ ਤੂੰ ਸੋਭਾਵੰਤੀ ਨਾਰ ਹੈ। ਸਰੀਰ ਦੀ ਸੁੰਦਰਤਾ ਨੇ ਗੁਣਾਂ ਦੀ ਸੁੰਦਰਤਾ ਹੈ। ਸਰੀਰ ਕਰਕੇ ਕੋਈ ਕਹੇ ਕਿ ਮੈਂ ਬਹੁਤ ਸੁੰਦਰ ਹਾਂ ਅਤੇ ਉਸ ਦੀ ਸੁੰਦਰਤਾ ਨੂੰ ਪ੍ਰਵਾਨਿਆਂ ਨੇ ਗੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਪ੍ਰਭੂ ਦੇ ਨਾਲ ਪ੍ਰੀਤ ਨੇ, ਪਰਮਾਤਮਾ ਦੇ ਨਾਲ ਪ੍ਰੀਤ ਨੇ, ਪ੍ਰਤੱਖ ਇਸਤਰੀ ਦੀ ਪਤੀ ਦੇ ਨਾਲ ਪ੍ਰੀਤ ਨਹੀਂ, ਤੇ ਉਹਦੇ ਤਨ ਦੀ ਸੁੰਦਰਤਾ ਕਿਸੇ ਅਰਥ ਨਹੀਂ ਹੈ। ਇਸ ਲਈ ਸੋਭਾਵੰਤੀ ਨਾਰੇ, ਹੇ ਸੋਭਾਵੰਤੀ ਨਾਰ, ਤੂੰ ਆਪਣੇ ਪ੍ਰੀਤਮ ਪਿਆਰੇ ਪ੍ਰਭੂ ਦੇ ਰੰਗ ਵਿੱਚ ਰੱਤੀ ਰੰਗੀ ਗਈ ਹੈ, ਇਸ ਕਰਕੇ ਤੇਰੀ ਸ਼ੋਭਾ ਹੈ, ਇਸ ਕਰਕੇ ਤੂੰ ਗੁਣਾਂ ਦੇ ਸਹਿਤ ਹੈ।
ਸੱਚਾ ਸ਼ਬਦ ਮਿਲ ਰਹੀ ਮੁਈਆ ਪਿਰ ਰਾਵੇ ਭਾਏ ਪਿਆਰੇ,
ਕਿਉਂਕਿ ਤੂੰ ਸੱਚੇ ਸ਼ਬਦ ਦੇ ਵਿੱਚ ਮਿਲ ਰਹੀ ਹੈ। ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਅਭੇਦਿਤ ਕਰ ਲਿਆ ਹੈ, ਗੁਰੂ ਦੇ ਸ਼ਬਦ ਦੇ ਨਾਲ ਜੁੜ ਗਈ ਹੈ, ਇਸੇ ਕਾਰਨ ਕਰਕੇ ਪਿਰ ਰਾਵੇ ਭਾਏ ਪਿਆਰੇ, ਜੋ ਤੇਰਾ ਪਿਰ ਪਤੀ ਹੈ ਉਹ ਤੈਨੂੰ ਰਾਵੇ ਪਿਆਰ ਕਰਦਾ, ਤੈਨੂੰ ਅਭੇਦਤਾ ਬਖਸ਼ਿਸ਼ ਕਰਦਾ, ਆਪਣੀ ਸਰੂਪ ਦੀ ਪ੍ਰਾਪਤੀ ਆਪਣੀ ਅਭੇਦਤਾ ਤੈਨੂੰ ਬਖਸ਼ਿਸ਼ ਕਰਦਾ ਹੈ, ਕਿਉਂਕਿ ਤੂੰ ਆਪਣੇ ਮਾਲਕ ਦੇ ਸ਼ਬਦ ਵਿੱਚ ਰੰਗੀ ਹੋਈ ਹੈ। ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਧਾਰਨ ਕਰ ਲਿਆ ਹੈ, ਇਸ ਕਰਕੇ ਗੁਰੂ ਦੇ ਪਿਆਰ ਵਿੱਚ ਤੂੰ ਰੰਗੀ ਹੈ, ਤੈਨੂੰ ਗੁਰੂ ਨੇ ਆਪਣੀ ਗੋਦ ਦਾ ਨਿੱਘ ਬਖਸ਼ਿਸ਼ ਕੀਤਾ ਹੈ।
ਸੱਚੈ ਭਾਏ ਪਿਆਰੀ ਕੰਤ ਸਵਾਰੀ, ਹਰ ਹਰ ਸਿਉ ਨੇਹ ਰਚਾਇਆ।
ਜੋ ਸੱਚ ਦੇ ਨਾਲ ਜੁੜ ਗਈ, ਸੱਚ ਦੇ ਨਾਲ ਜੁੜਨ ਕਰਕੇ ਆਪਣੇ ਕੰਤ ਨੂੰ ਪਿਆਰੀ ਲੱਗੀ ਹੈ, ਜਿਹੜੀ ਕੰਤ ਨੂੰ ਪਿਆਰੀ ਲੱਗੀ, ਪਤੀ ਨੂੰ ਪਿਆਰੀ ਲੱਗੀ, ਪਤੀ ਨੇ ਉਸ ਦੇ ਜੀਵਨ ਨੂੰ ਸਵਾਰ ਦਿੱਤਾ, ਧੰਤਾ ਦੇ ਯੋਗ ਬਣਾ ਦਿੱਤਾ। ਕਿਉਂ ਬਣਾ ਦਿੱਤਾ? ਕਿਉਂਕਿ ਉਸ ਜੀਵ ਰੂਪੀ ਇਸਤਰੀ ਨੇ ਹਰ ਹਰ ਸਿਓ ਨੇਹੋ ਰਚਾਇਆ, ਵਾਹਿਗੁਰੂ ਵਾਹਿਗੁਰੂ ਦੇ ਨਾਲ ਆਪਣਾ ਪਿਆਰ ਬਣਾ ਲਿਆ, ਪਤੀ ਪਰਮੇਸ਼ਰ ਨਾਲ ਆਪਣਾ ਪਿਆਰ ਬਣਾ ਲਿਆ ਹੈ, ਜਿਸ ਕਰਕੇ ਮਾਲਕ ਨੇ ਉਸ ਨੂੰ ਸਵਾਰ ਦਿੱਤਾ ਹੈ, ਉਸਦਾ ਜੀਵਨ ਧੰਤਾ ਦੇ ਯੋਗ ਬਣਾ ਦਿੱਤਾ ਹੈ।
ਆਪ ਗਵਾਇਆ ਤਾਂ ਪਿਰ ਪਾਇਆ, ਗੁਰ ਕੈ ਸ਼ਬਦ ਸਮਾਇਆ।
ਇਹ ਮਾਲਕ ਨੇ ਇੰਨੀ ਬਖਸ਼ਿਸ਼ ਕਿਉਂ ਕਰ ਦਿੱਤੀ ਉਸ ਦੇ ਉੱਤੇ? ਕਿਉਂਕਿ ਉਸ ਜੀਵ ਰੂਪੀ ਇਸਤਰੀ ਨੇ ਆਪ ਗਵਾਇਆ ਤਾਂ ਪਿਰ ਪਾਇਆ, ਉਹਨੇ ਆਪਾ ਗਵਾ ਦਿੱਤਾ ਹੈ, ਹਉਮੈ ਹੰਕਾਰ ਨੂੰ ਤਿਆਗ ਦਿੱਤਾ ਹੈ, ਤਾਂ ਹੀ ਉਸ ਪਿਰ ਪਤੀ ਨੇ ਉਸ ਨੂੰ ਪ੍ਰਾਪਤ ਕੀਤਾ ਹੈ, ਤਾਂ ਹੀ ਪਿਆਰੇ ਪਤੀ ਨੇ ਉਸ ਨੂੰ ਆਪਣੇ ਅਭੇਦਤਾ ਬਖਸ਼ਿਸ਼ ਕੀਤੀ। ਗੁਰ ਕੈ ਸ਼ਬਦ ਸਮਾਇਆ, ਗੁਰੂ ਦੇ ਸ਼ਬਦ ਵਿੱਚ ਸਮਾ ਗਈ, ਗੁਰੂ ਦੇ ਸ਼ਬਦ ਦੇ ਵਿੱਚ ਲੱਗ ਕੇ ਅਭੇਦਤਾ ਨੂੰ ਉਸਨੇ ਪ੍ਰਾਪਤ ਕਰ ਲਿਆ ਹੈ।
ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ।
ਉਹ ਇਸਤਰੀ ਸਾ ਧਨ, ਉਹ ਜੀਵ ਰੂਪੀ ਇਸਤਰੀ ਸ਼ਬਦ ਦੇ ਵਿੱਚ ਲੱਗ ਕੇ ਸ਼ੋਭਨੀਕ ਹੋ ਗਈ, ਸੁੰਦਰ ਬਣ ਗਈ, ਕਿਉਂਕਿ ਪ੍ਰੇਮ ਕਸਾਈ, ਉਹਦੇ ਮਨ ਵਿੱਚ ਪ੍ਰੇਮ ਦੀ ਕਸਕ ਪੈਦਾ ਹੋ ਗਈ ਹੈ, ਉਹਦੇ ਮਨ ਵਿੱਚ ਪ੍ਰੇਮ ਦੀਆਂ ਤਨਾਵਾਂ ਪੈਦਾ ਹੋ ਗਈਆਂ ਨੇ, ਉਹਦੇ ਮਨ ਵਿੱਚ ਪ੍ਰੇਮ ਦੀ ਖਿੱਚ ਪੈਦਾ ਹੋ ਗਈ ਹੈ, ਐਂ ਕਹਿ ਲਓ ਕਿ ਪ੍ਰੇਮ ਨੇ ਉਸ ਨੂੰ ਕੱਸ ਲਿਆ। ਇਸ ਕਰਕੇ ਅੰਤਰ ਪ੍ਰੀਤ ਪਿਆਰੀ, ਉਹ ਆਪਣੇ ਮਾਲਕ ਦੇ ਅੰਦਰ ਦੀ ਪ੍ਰੀਤ ਨੂੰ ਪਿਆਰੀ ਲੱਗੀ ਹੈ, ਉਹ ਮਾਲਕ ਦੀ ਪ੍ਰੀਤ ਵਿੱਚ ਆਪਣੇ ਆਪ ਨੂੰ ਉਸਨੇ ਲੀਨ ਕਰਕੇ ਐਸੀ ਖਿੱਚ ਪਾ ਦਿੱਤੀ, ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਸ਼ੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ, ਐਸੀ ਅਵਸਥਾ ਬਣ ਗਈ।
ਨਾਨਕ ਸਾ ਧਨ ਮੇਲ ਲਈ ਪੇਰਾ, ਆਪੇ ਸੱਚੈ ਸਾਹੇ ਸਵਾਰੀ।
ਇਸ ਲਈ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰੀ ਜੋਤ ਕਹਿੰਦੇ ਨੇ, ਦਾਤਾਰ ਜੀ, ਨਾਨਕ ਹੇ ਨਾਨਕ, ਸਾ ਧਨ ਮੇਲ ਲਈ, ਉਹ ਜੀਵ ਰੂਪੀ ਇਸਤਰੀ ਪਤੀ ਪ੍ਰਭੂ ਨੇ ਆਪਣੇ ਨਾਲ ਮੇਲ ਲਈ, ਆਪਣੇ ਨਾਲ ਮਿਲਾਪ ਪ੍ਰਾਪਤ ਕਰ ਲਿਆ। ਸੱਚੇ ਸਾਹੇ ਸਵਾਰੀ, ਸੱਚੇ ਸ਼ਾਹ ਨੇ, ਮਾਲਕ ਨੇ, ਸੱਚੇ ਪਤੀ ਨੇ, ਪ੍ਰਭੂ ਨੇ ਉਹਨੂੰ ਸਵਾਰ ਦਿੱਤਾ, ਜੀਵਨ ਧਨਤਾ ਦੇ ਯੋਗ ਬਣਾ ਦਿੱਤਾ ਹੈ।
ਨਿਰਗੁਣ ਵੰਤੋੜੀਏ ਫਿਰ ਦੇਖ ਹਦੂਰੇ ਰਾਮਾ।
ਜਦੋਂ ਇੱਕ ਜਗਿਆਸੂ ਰੂਪੀ ਇਸਤਰੀ ਨੇ ਇਹਨੂੰ ਆਪਣੇ ਮਾਲਕ ਦੀ ਖੁਸ਼ੀ ਲੈ ਲਈ, ਮਾਲਕ ਦੇ ਨਾਲ ਮਿਲ ਕੇ ਆਪਣਾ ਜੀਵਨ ਸਫਲ ਕਰ ਲਿਆ, ਜੀਵਨ ਧਨਤਾ ਦੇ ਯੋਗ ਬਣਾ ਲਿਆ, ਅਤੇ ਉਹਦੀ ਜਿਹੜੀ ਸਹੇਲੀ ਸਖੀ ਹੈ ਨਾ, ਉਸ ਨੂੰ ਪੁੱਛਣ ਲੱਗੀ, ਕਹਿਣ ਲੱਗੀ, ਸਖੀਏ ਕਹੋ ਮਿਲਣ ਕੰਤ ਨੀ ਸਾਣੀ। ਐ ਸਖੀਏ, ਕੰਤ ਪ੍ਰਭੂ ਨੂੰ ਪਿਆਰੇ ਪਤੀ ਨੂੰ ਮਿਲਣ ਦਾ ਕੋਈ ਨਿਸ਼ਾਨੀ, ਕੋਈ ਗੁਣ, ਕੋਈ ਉਹਦੀ ਗੱਲ ਦੱਸ, ਕੋਈ ਮੈਨੂੰ ਢੰਗ ਤਰੀਕਾ ਦੱਸ, ਜਿਸ ਕਰਕੇ ਮੈਂ ਵੀ ਆਪਣੇ ਮਾਲਕ ਦੀ ਖੁਸ਼ੀ ਨੂੰ ਪ੍ਰਾਪਤ ਕਰ ਲਵਾਂ। ਸਭ ਸਹੀਆਂ ਸੌ ਰਾਵਣ ਗਈਆਂ, ਹਉ ਦਾਦੀ ਕਹਿ ਦਰ ਜਾਵਾਂ, ਮੇਰਾ ਤਾਂ ਜੀਵਨ ਐਸਾ ਬਣਿਆ ਹੋਇਆ। ਅਤੇ ਉਸ ਜਗਿਆਸੂ ਰੂਪੀ ਇਸਤਰੀ ਨੇ ਸੰਬੋਧਨ ਕਰਕੇ ਉਪਦੇਸ਼ ਦਿੱਤਾ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਨਿਰਗੁਣ ਮੰਤੜੀਏ ਫਿਰ ਦੇਖ ਹਦੂਰੇ ਰਾਮ। ਕਹਿੰਦੇ, ਹੇ ਨਿਰਗੁਣ ਮੰਤੜੀਏ, ਹੇ ਗੁਣਾਂ ਤੋਂ ਰਹਿਤ, ਆਪਣੇ ਪਿਆਰੇ ਪ੍ਰਭੂ ਨੂੰ ਆਪਣੇ ਪਾਸ ਦੇਖ। ਜਿਹੜਾ ਤੇਰਾ ਪਤੀ ਹੈ ਨਾ ਪ੍ਰਭੂ, ਉਸ ਨੂੰ ਆਪਣੇ ਨੇੜੇ ਦੇਖ, ਆਪਣੇ ਪਾਸ ਦੇਖ, ਕਿਉਂਕਿ ਉਹ ਤੇਰੇ ਤੋਂ ਕਿਤੇ ਦੂਰ ਨਹੀਂ ਹੈ। ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਪਇਓ ਦੁਰਾਈ। ਉਹ ਤੇ ਕਿਤੇ ਦੂਰ ਹੋਇਆ ਹੀ ਨਹੀਂ ਤੇਥੋਂ, ਉਹ ਤੇ ਸਦਾ ਹੀ ਤੇਰੇ ਪਾਸ ਹਾਜ਼ਰ ਨਾਜ਼ਰ। ਤੇਰੇ ਵਿੱਚ ਉਹ ਗੁਣ ਨਹੀਂ ਕਿ ਤੂੰ ਆਪਣੇ ਮਾਲਕ ਨੂੰ ਆਪਣੇ ਪਾਸ ਦੇਖ ਸਕੇ। ਇਸ ਕਰਕੇ ਸ਼ੁਭ ਗੁਣਾਂ ਤੋਂ ਰਹਿਤ ਜੀਵ ਰੂਪੀ ਇਸਤਰੀਏ, ਇਹ ਕਰਕੇ ਆਪਣੇ ਮਾਲਕ ਨੂੰ ਆਪਣੇ ਨੇੜੇ ਦੇਖ, ਉਹਨੂੰ ਆਪਣੇ ਪਾਸ ਅਨੁਭਵ ਦੇ ਕਰ।
ਗੁਰਮੁਖ ਜਿਨੀ ਰਾਵਿਆ ਮੁਈਆ, ਫਿਰ ਰਵ ਰਹਿਆ ਭਰਪੂਰੇ ਰਾਮਾ।
ਗੁਰਮੁਖ ਜਿਨ੍ਹਾਂ ਨੇ ਗੁਰੂਦੁਆਰਾ ਗੁਰਮੁਖ ਬਿਰਤੀ ਨੂੰ ਧਾਰਨ ਕਰਕੇ ਆਪਣੇ ਪਿਆਰੇ ਪ੍ਰਭੂ ਨੂੰ ਰਵ ਲਿਆ ਨਾ, ਪ੍ਰਾਪਤ ਕਰ ਲਿਆ, ਆਪਣੇ ਸਵਾਮੀ ਦੀ ਨੇੜਤਾ ਪ੍ਰਾਪਤ ਕਰ ਲਈ ਉਹਨਾਂ ਨੂੰ, ਤੇ ਜਿਹੜਾ ਮਾਲਕ ਹੈ ਨਾ ਸਵਾਮੀ ਪਤੀ ਪਰਮੇਸ਼ਰ, ਉਹ ਸਾਰੇ ਪਰਿਪੂਰਨ ਦਿਸ ਰਿਹਾ ਹੈ, ਉਹ ਹਰ ਜਗ੍ਹਾ ਦੇ ਉੱਤੇ ਉਹਨਾਂ ਨੂੰ ਦਿਸ ਰਿਹਾ ਹੈ। ਸਦਾ ਅੰਗ ਸੰਗੇ ਅਭੰਗ ਭੂਤੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਤੇ ਗੁਰੂ ਹਮੇਸ਼ਾ ਹੀ ਮੇਰੇ ਨਾਲ ਹੈ। ਜਿੱਥੇ ਵੀ ਜਾਂਦੇ ਉੱਥੇ ਹੀ ਮਾਲਕ ਦੇ ਦੀਦਾਰ ਹੁੰਦੇ ਨੇ, ਉਹ ਤੇ ਬਿਰਤੀ ਐਸੀ ਬਣ ਜਾਂਦੀ ਹੈ, ਜਿੱਥੇ ਦੇਖਾਂ ਤਿੱਥੇ ਤੂੰ ਹੀ, ਔਰ ਨਾ ਕੋਈ ਦਿਸਦਾ ਦੂਜਾ ਤਿਸਦਾ, ਗੋਆ ਕਹੇ ਸੰਸਾਰ ਦੇ ਅੰਦਰ, ਤਿਆਗ ਕਰਾਂ ਮੈਂ ਕਿਸਦਾ ਹੋਰ ਨਾ ਦਿਸਦਾ। ਮੈਨੂੰ ਤੇ ਮਾਲਕ ਸਾਰੇ ਪਾਸੇ ਹੀ ਦਿਸਦਾ, ਮੈਨੂੰ ਮੇਰੇ ਮਾਲਕ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਇਸ ਲਈ ਉਹਨਾਂ ਨੇ ਸਾਰੇ ਪਰਿਪੂਰਨ ਮਾਲਕ ਨੂੰ ਜਾਣ ਲਿਆ ਹੈ।
ਫਿਰ ਰਵ ਰਹਿਆ ਭਰਪੂਰੇ ਵੇਖ ਹਜੂਰੇ, ਜੁਗ ਜੁਗ ਇੱਕੋ ਜਾਤਾ।
ਉਹਨਾਂ ਨੇ ਫਿਰ ਪਤੀ ਨੂੰ ਸਾਰੇ ਰਮਿਆ ਹੋਇਆ ਜਾਣੇ, ਉਹ ਸਾਰੇ ਪਰਿਪੂਰਨ ਜਾਣੇ, ਹਰ ਜਗ੍ਹਾ ਦੇ ਉੱਤੇ ਹਾਜ਼ਰ ਨਾਜ਼ਰ ਹੈ। ਜਹ ਜਹ ਪੇਖੋ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਤੇ ਆਈ। ਇਸ ਲਈ ਉਸ ਮਾਲਕ ਨੂੰ ਵੇਖ ਹਜ਼ੂਰੇ, ਆਪਣੇ ਪਾਸ ਦੇਖਣਾ ਕਰ, ਜੁਗ ਜੁਗ ਇੱਕੋ ਜਾਤਾ। ਉਹ ਤੇ ਸਾਰੀਆਂ ਯੁੱਗਾਂ ਵਿੱਚ ਹੀ ਇੱਕੋ ਜਾਣਿਆ ਜਾਂਦਾ, ਯੁੱਗ ਨਾਮ ਹੁੰਦਾ ਦੋ ਦਾ, ਚੌਂ ਯੁੱਗਾਂ ਦੇ ਵਿੱਚ ਹੀ ਮਾਲਕ ਇੱਕੋ ਹੀ ਹੈ। ਐਸੀ ਬਿਰਤੀ ਬਣਾਉਣੀ ਕਰ।
ਧਨ ਬਾਲੀ ਭੋਲੀ ਪਿਰ ਸਹਿਜ ਰਾਵੈ, ਮਿਲਿਆ ਕਰਮ ਵਿਧਾਤਾ।
ਉਹ ਧਨ ਇਸਤਰੀ ਬਾਲੀ ਭੋਲੀ ਹੈ, ਬਹੁਤ ਹੀ ਸਹਿਜ ਅਵਸਥਾ ਦੇ ਵਿੱਚ ਹੈ, ਭੋਲੀ ਭਾਲੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹਦੇ ਵਿੱਚ ਕੋਈ ਚਤੁਰਾਈ ਕੋਈ ਚਲਾਕੀ ਨਹੀਂ ਕੋਈ ਇਹਦੇ ਵਿੱਚ ਆਪਣਾ ਹਉਮੈ ਹੰਕਾਰ ਨਹੀਂ ਵਿਚਾਰੇ ਬੜੀ ਭੋਲੀ ਭਾਲੀ ਹੈ ਇਸ ਲਈ ਉਹ ਜੀਵ ਰੂਪੀ ਇਸਤਰੀ ਭੋਲੀ ਭਾਲੀ ਹੈ ਕਿਉਂਕਿ ਸਹਿਪਿਰ ਸਹਿਜ ਰਾਵ ਹੈ ਅਤੇ ਆਪਾਂ ਹੰਕਾਰ ਨੂੰ ਤਿਆਗ ਕੇ ਚਤੁਰਾਈਆਂ ਨੂੰ ਤਿਆਗ ਕੇ ਸਿਆਣਪਾਂ ਨੂੰ ਤਿਆਗ ਕੇ ਆਪਣਾ ਦੇਹ ਅਧਿਆਸ ਜਾਤੀ ਅਭਿਮਾਨ ਨੂੰ ਤਿਆਗ ਕੇ ਉਸਨੇ ਆਪਣੇ ਮਾਲਕ ਨੂੰ ਸੁੱਤੇ ਹੀ ਰਾਵਿਆ ਪ੍ਰਾਪਤ ਕਰ ਲਿਆ ਟਿਕਾਓ ਦੇ ਵਿੱਚ ਆ ਗਈ ਉਹਦੀ ਬਿਰਤੀ ਟਿਕ ਗਈ ਉਹਦਾ ਨਸਣ ਭੱਜਣ ਜਿਹੜਾ ਖਤਮ ਹੋ ਗਿਆ ਸਾਰਾ ਕਿਉਂ ਹੋ ਗਿਆ ਕਹਿੰਦੇ ਮਿਲਿਆ ਕਰਮ ਵਿਧਾਤਾ ਜਿਹੜਾ ਕਰਮ ਵਿਧਾਤਾ ਫਲ ਪ੍ਰਦਾਤਾ ਪਰਮੇਸ਼ਰ ਹੈ ਨਾ ਸਾਰੇ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਫਲ ਦੇਣ ਵਾਲਾ ਉਹ ਮਾਲਕ ਉਸ ਨੂੰ ਮਿਲ ਗਿਆ ਉਹ ਪਤੀ ਪ੍ਰਭੂ ਉਸ ਨੂੰ ਪ੍ਰਾਪਤ ਹੋ ਗਿਆ ਹੈ
ਜਿਨ ਹਰ ਰਸ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਭਰ ਪੂਰੇ
ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਚਖਿਆ ਭਾਵ ਕਿ ਇਹਨਾਂ ਨੇ ਵਾਹਿਗੁਰੂ ਵਾਹਿਗੁਰੂ ਰਾਮ ਅੱਲਾ ਜਪਿਆ ਸ਼ਬਦ ਸੁਭਾਖਿਆ ਸ਼ਬਦ ਨੂੰ ਉਚਾਰਨ ਕੀਤਾ ਸ਼ਬਦ ਦਾ ਜਾਪ ਕੀਤਾ ਭਾਖਿਆ ਤੋਂ ਭਾਵ ਬੋਲਣ ਦਾ ਕਹਿਣ ਦਾ ਜਿਨ੍ਹਾਂ ਨੇ ਸਵਾਸ ਸਵਾਸ ਕਰਕੇ ਪ੍ਰਭੂ ਦੀ ਆਰਾਧਨਾ ਕੀਤੀ ਹੈ ਉਹ ਹਰ ਸਰ ਰਹੀ ਭਰ ਪੂਰੇ ਉਹ ਹਰੀ ਪਰਮਾਤਮਾ ਰੂਪੀ ਸਰੋਵਰ ਦੇ ਵਿੱਚ ਉਸਨੇ ਆਤਮਕ ਇਸ਼ਨਾਨ ਕਰ ਲਿਆ ਉਹਨੇ ਸੱਤ ਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰ ਲਿਆ ਜਿਵੇਂ ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ ਸਤਿਗੁਰਾਂ ਨੇ ਅੰਮ੍ਰਿਤ ਬਚਨ ਕਹੇ ਅੰਮ੍ਰਿਤ ਸਰੋਵਰ ਦੇ ਸੰਬੰਧ ਵਿੱਚ ਵੀ ਅਤੇ ਸੱਤ ਸੰਗਤ ਰੂਪੀ ਸਰੋਵਰ ਦੀ ਵੀ ਗੱਲ ਕੀਤੀ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਅੰਮ੍ਰਿਤ ਸਾਰ ਸਤਿਗੁਰ ਸਤਵਾਦੀ ਜਿਨ੍ਹਾਂ ਜਿਤ ਨਾਤਾ ਕਉਆ ਹੰਸ ਹੋ ਹੈ ਗੁਰੂ ਦੀ ਸੰਗਤ ਵੀ ਸਰੋਵਰ ਹੈ ਗੁਰੂ ਵੀ ਸਰੋਵਰ ਹੈ ਜਿੱਥੇ ਨਾਮ ਦਾ ਅੰਮ੍ਰਿਤ ਜਲ ਹੈ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਕੇ ਉਸਨੇ ਸਾਰਿਆਂ ਵਿੱਚ ਪਰਿਪੂਰਨ ਦੇਖ ਲਿਆ
ਨਾਨਕ ਕਾਮਣ ਸਾਪਿਰ ਭਾਵੈ ਸਬਦ ਰਹਿ ਹਦੂਰੇ
ਇਸ ਲਈ ਹੈ ਨਾਨਕ ਉਹ ਕਾਮਣ ਜੀਵ ਰੂਪੀ ਇਸਤਰੀ ਪਤੀ ਪਰਮਾਤਮਾ ਨੂੰ ਪਾ ਜਾਂਦੀ ਹੈ ਜਿਹੜੀ ਸ਼ਬਦ ਦੇ ਵਿੱਚ ਲੀਨ ਹੋ ਜਾਂਦੀ ਹੈ ਔਰ ਉਸਨੇ ਸ਼ਬਦ ਵਿੱਚ ਜੁੜੀ ਹੋਈ ਨਹੀਂ ਆਪਣੇ ਮਾਲਕ ਨੂੰ ਆਪਣੇ ਪਾਸ ਤੱਕਿਆ ਏ
ਸੋਹਾਗਣੀ ਜਾਏ ਪੁੱਛੋ ਮੁਈਐ ਜਿਨੀ ਵਿੱਚੋ ਆਪ ਗਵਾਇਆ
ਹੇ ਮੁਈਏ ਸੁੰਦਰ ਜੀਵ ਰੂਪੀ ਇਸਤਰੀਏ ਉਹ ਸੁਹਾਗਵੰਤੀ ਨੂੰ ਜਿਨੇ ਪਤੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੋਈ ਹੈ ਉਹਨਾਂ ਸੱਤ ਸੰਗੀ ਰੂਪੀ ਸਖੀਆਂ ਨੂੰ ਜਾ ਕਰਕੇ ਪੁੱਛਣਾ ਕਰ ਵੀ ਤੁਸੀਂ ਕਿਵੇਂ ਪ੍ਰਾਪਤ ਕੀਤਾ ਮਾਲਕ ਨੂੰ ਤੁਸੀਂ ਆਪਣੇ ਪਤੀ ਦੀ ਅਭੇਦਤਾ ਕਿਵੇਂ ਪ੍ਰਾਪਤ ਕੀਤੀ ਹੈ ਅਤੇ ਕਹਿੰਦੇ ਮਹਾਰਾਜ ਕਿਹਨੂੰ ਪੁੱਛੀਏ ਜਾ ਕੇ ਬਹੁਤ ਸਾਰੇ ਆਪਣਾ ਆਪਣਾ ਡੰਕਾ ਵਜਾਉਣ ਵਾਲੇ ਨੇ ਬਹੁਤ ਸਾਰੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਸਾਰੇ ਆਪਣਾ ਸੌਦਾ ਵੇਚਣਾ ਚਾਹੁੰਦੇ ਨੇ ਥਾਂ ਥਾਂ ਦੇ ਉੱਤੇ ਹੱਟਾਂ ਖੁੱਲੀਆਂ ਹੋਈਆਂ ਨੇ ਮਹਾਰਾਜ ਕਿਹਨੂੰ ਪੁੱਛੀਏ ਜਾ ਕੇ ਅਤੇ ਸਾਹਿਬ ਕਹਿੰਦੇ ਉਹਨਾਂ ਨੂੰ ਪੁੱਛ ਜਿਨ੍ਹਾਂ ਨੇ ਵਿੱਚੋਂ ਆਪਾ ਗਵਾ ਦਿੱਤਾ ਹੈ ਜਿਨ੍ਹਾਂ ਨੇ ਹਉਮੈ ਹੰਕਾਰ ਨੂੰ ਤਿਆਗ ਦਿੱਤਾ ਹੈ ਅਤੇ ਜਿਹੜੇ ਪੈਰਾਂ ਤੋਂ ਲੈ ਕੇ ਸਿਰ ਤੱਕ ਹੰਕਾਰ ਦੇ ਵਿੱਚ ਹੀ ਭਰੇ ਹੋਏ ਨੇ ਸ਼ਬਦਾਂ ਵਿੱਚ ਵੀ ਹੰਕਾਰ ਹੈ ਲਿਬਾਸ ਵਿੱਚ ਵੀ ਹੰਕਾਰ ਹੈ ਚਾਲ ਵਿੱਚ ਵੀ ਹੰਕਾਰ ਹੈ ਉਹਨਾਂ ਦੇ ਪਾਸੋਂ ਕੀ ਮਿਲੇਗਾ ਨਿਰਹੰਕਾਰੀ ਜੋ ਨੇ ਉਹਨਾਂ ਨੂੰ ਜਾ ਕੇ ਪੁੱਛਣਾ ਕਰ
ਪਿਰ ਕਾ ਹੁਕਮ ਨਾ ਪਾਇਓ ਮੁਈਐ ਜਿਨੇ ਵਿੱਚੋ ਆਪ ਗਵਾਇਆ
ਤੇ ਜਿਨ੍ਹਾਂ ਨੇ ਵਿੱਚੋਂ ਆਪਾ ਗਵਾ ਦਿੱਤਾ ਹੈ ਨਾ ਆਪਾ ਗਵਾ ਕੇ ਮਾਲਕ ਦੀ ਪ੍ਰਾਪਤੀ ਕੀਤੀ ਆਪ ਗਵਾਈਐ ਤਾਂ ਸ਼ੋਹ ਪਾਈਐ ਔਰ ਕੈਸੀ ਚਤੁਰਾਈ ਉਹ ਕਹਿਣ ਲੱਗੇ ਜਗਿਆਸੂ ਰੂਪੀ ਇਸਤਰੀਓ ਤੁਸਾਂ ਨੇ ਪਿਰਕਾ ਹੁਕਮ ਨਾ ਪਾਇਆ, ਤੁਸਾਂ ਨੇ ਪਤੀ ਦਾ ਹੁਕਮ ਨਹੀਂ ਮੰਨਿਆ, ਤੁਸੀਂ ਆਪਣੇ ਪਤੀ ਦੇ ਕਹੇ ਅਨੁਸਾਰ ਨਹੀਂ ਚੱਲੀਆਂ, ਤੁਸੀਂ ਆਪਣੇ ਪਤੀ ਦੇ ਕੀਤੇ ਹੋਏ ਹੁਕਮ ਨੂੰ ਮੰਨਿਆ ਨਹੀਂ, ਵਜਾਇਆ ਨਹੀਂ, ਜੋ ਗੁਰੂ ਨੇ ਬਚਨ ਕਿਹਾ ਸੀ ਨਾ ਉਸ ਨੂੰ ਤੁਸੀਂ ਮੰਨਿਆ ਨਹੀਂ ਹੈ, ਆਪਣੇ ਮਨ ਦੇ ਅਨੁਸਾਰ ਚੱਲੀਆਂ ਹੋ। ਅਤੇ ਮਨ ਦੇ ਅਨੁਸਾਰ ਚੱਲਣ ਵਾਲਾ ਮਨੁੱਖ ਉਦਿਆਨ ਭਰਮਣ ਹੈ, ਉਹ ਸੰਸਾਰ ਰੂਪੀ ਜੰਗਲ ਵਿੱਚ ਹੀ ਭਟਕਦਾ ਰਹਿੰਦਾ ਹੈ।
ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ, ਰੰਗ ਸੁਰਲੀਆ ਮਾਣਾ।
ਕਿਉਂਕਿ ਜਿਨ੍ਹਾਂ ਨੇ ਆਪਾਂ ਵਿੱਚੋਂ ਗਵਾ ਦਿੱਤਾ, ਹੰਕਾਰ ਤਿਆਗ ਦਿੱਤਾ ਹੈ, ਆਪਣੇ ਤਨ ਦੀ ਸੁੰਦਰਤਾ ਨੂੰ ਤਿਆਗ ਦਿੱਤਾ ਹੈ, ਜਾਤੀ ਅਭਿਮਾਨ ਦੇ ਅਧਿਆਸ ਨੂੰ ਤਿਆਗ ਦਿੱਤਾ ਹੈ, ਉਹਨਾਂ ਨੇ ਪਤੀ ਦੀ ਪ੍ਰਾਪਤੀ ਕੀਤੀ ਹੈ। ਮੈਂ ਪਹਿਲੋਂ ਬੇਨਤੀ ਕੀਤੀ ਸੀ, ਚੱਜ ਅਚਾਰ ਕਿਛ ਵਿਧ ਨਹੀਂ ਜਾਣੀ, ਬਾਹਾਂ ਪਕੜ ਹਮ ਕੀਨੀ ਰਾਨੀ। ਉਹ ਮਾਲਕ ਨੇ ਸਾਡੇ ਚੱਜ ਅਚਾਰ ਨੂੰ ਨਹੀਂ ਦੇਖਿਆ, ਸਾਡੀ ਸੁੰਦਰਤਾ ਨੂੰ ਨਹੀਂ ਤੱਕਿਆ, ਸਾਡੀ ਅਕਲ ਨੂੰ ਨਹੀਂ ਤੱਕਿਆ, ਉਸਨੇ ਸਾਡੀ ਭਾਵਨਾ ਨੂੰ ਦੇਖਿਆ। ਅਤੇ ਜਿਸਦੇ ਹਿਰਦੇ ਵਿੱਚ ਭਾਵਨਾ, ਉੱਥੇ ਹੀ ਭਗਵਾਨ ਪ੍ਰਗਟ ਹੁੰਦਾ। ਜਿੱਥੇ ਵੀ ਬੈਠ ਕੇ ਭਾਵਨਾ ਬਣਾ ਲਓ, ਪ੍ਰਭੂ ਤਾਂ ਉੱਥੇ ਵੀ ਹਾਜ਼ਰ ਹੈ। ਇਸ ਲਈ ਉਹਨਾਂ ਨੇ ਪਿਰ ਪਾਇਆ, ਪ੍ਰਭੂ ਨੂੰ ਪ੍ਰਾਪਤ ਕੀਤਾ ਹੈ, ਅਤੇ ਪ੍ਰਭੂ ਨੂੰ ਪ੍ਰਾਪਤ ਕਰਕੇ ਰੰਗ ਸਿਉ ਰਲੀਆਂ ਮਾਣੇ, ਆਪਣੇ ਮਾਲਕ ਦੇ ਪ੍ਰੇਮ ਵਿੱਚ ਭਿੱਜ ਕੇ, ਆਪਣੇ ਪਤੀ ਪਰਮੇਸ਼ਰ ਦੇ ਨਾਲ ਰੰਗ ਰਲੀਆਂ ਭਾਵ ਕੇ ਉਹਦੀ ਅਭੇਦਤਾ ਨੂੰ ਪ੍ਰਾਪਤ ਕੀਤਾ ਹੈ, ਉਹਦੀ ਨੇੜਤਾ ਨੂੰ ਪ੍ਰਾਪਤ ਕੀਤਾ ਹੈ।
ਸਦਾ ਰੰਗ ਰਾਤੀ ਸਹਿਜੇ ਮਾਤੀ, ਅਨ ਦਿਨ ਨਾਮ ਵਖਾਣਾ।
ਉਹ ਸਦਾ ਹੀ ਆਪਣੇ ਪਿਆਰੇ ਪ੍ਰਭੂ ਦੇ ਪ੍ਰੇਮ ਵਿੱਚ ਰਤੀਆਂ ਹੋਈਆਂ ਨੇ, ਅਤੇ ਜੋ ਜੀਵ ਰੂਪੀ ਇਸਤਰੀ ਪ੍ਰਭੂ ਦੇ ਪ੍ਰੇਮ ਵਿੱਚ ਰਤੀ ਹੋਈ ਹੈ ਨਾ, ਉਸਨੂੰ ਸੁੰਦਰ ਕੱਪੜਿਆਂ ਦੀ ਇੱਛਾ ਰਹਿੰਦੀ ਹੈ, ਨਾ ਉਸਨੂੰ ਸੁੰਦਰ ਭੋਜਨ ਦੀ ਚਾਹਨਾ ਰਹਿੰਦੀ ਹੈ, ਨਾ ਉਸਨੂੰ ਦੁਨੀਆਂ ਦੇ ਰੰਗ ਤਮਾਸ਼ਿਆਂ ਦੀ ਇੱਛਾ ਰਹਿੰਦੀ ਹੈ। ਉਹਨੇ ਤਾਂ ਪਤੀ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ, ਔਰ ਇਸ ਕਰਕੇ ਪਤੀ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ। ਜੇ ਸੁੱਖ ਦੇਹ ਤਾਂ ਤੁਝ ਅਰਾਧੀ, ਦੁੱਖ ਪੀ ਤੁਝੇ ਧਿਆਈ। ਔਰ ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸੀਆਂ ਜਿਹੜੀਆਂ ਇਸਤਰੀਆਂ ਨੇ ਨਾ, ਉਹ ਤੇ ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈਂ ਸਹਿ ਨਾਲੇ। ਐ ਮੇਰੇ ਮਾਲਕ, ਤੇਰੇ ਨਾਲ ਰਹਿ ਕੇ ਮੈਂ ਧੂੜੀ ਵਿੱਚ ਲੇਟਦੀ ਵੀ ਸ਼ੋਭਦੀ ਹਾਂ। ਇਹ ਚੂੜਾ ਭੰਨ ਪਲੰਘ ਸਮੁੰਦੇ, ਸਣਬਾਹੀ ਸਣਬਾਹ, ਇਤੇ ਵੇਸ ਕਰੇਂਦੀ ਮੁੰਦੇ ਸਹੁਰਾ ਤੋਂ ਅਵਰਾਹ। ਇਹ ਵੇਸ ਤੇਰੇ ਕਿਸ ਕੰਮ ਨੇ, ਇਹ ਸੁੰਦਰ ਪਲੰਘ ਨਵਾਰੀ ਤੇਰੇ ਕਿਸ ਕੰਮ ਨੇ, ਮਾਲਕ ਦੇ ਨਾਲ ਤੇ ਤੇਰੀ ਪ੍ਰੀਤ ਹੀ ਨਹੀਂ ਬਣੀ ਹੈ। ਇਸ ਕਰਕੇ ਉਹ ਮਾਲਕ ਨਾਲ ਜੁੜ ਕੇ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਨੇ, ਜਿਸ ਕਰਕੇ ਸਹਿਜੇ ਮਾਤੀ ਉਹ ਸਹਿਜ ਵਿੱਚ ਟਿਕ ਜਾਂਦੀਆਂ ਨੇ, ਇਕਾਗਰਤਾ ਨੂੰ ਪ੍ਰਾਪਤ ਕਰ ਲੈਂਦੀਆਂ ਨੇ, ਅਤੇ ਪ੍ਰਭੂ ਦੇ ਪਿਆਰੇ ਨਾਮ ਦੇ ਰੰਗ ਵਿੱਚ ਮਸਤ ਹੋ ਜਾਂਦੀਆਂ ਨੇ। ਉਹਨਾਂ ਨੂੰ ਹੋਰ ਕੋਈ ਚੰਗਾ ਹੀ ਨਹੀਂ ਲੱਗਦਾ ਹੈ, ਜਿਸ ਕਰਕੇ ਦਿਨ ਤੇ ਰਾਤ ਹੀ ਉਹ ਨਾਮ ਨੂੰ ਕਥਨ ਕਰਦੀਆਂ ਨੇ, ਪਤੀ ਦੇ ਨਾਮ ਨੂੰ ਉਚਾਰਨ ਕਰਦੀਆਂ ਨੇ।
ਕਾਮਣ ਵੱਡ ਭਾਗੀ ਅੰਤਰ ਲਿਵ ਲਾਗੀ, ਹਰ ਕਾ ਪ੍ਰੇਮ ਸੁਪਾਇਆ।
ਉਹ ਕਾਮਣ ਜੀਵ ਰੂਪੀ ਇਸਤਰੀ ਵੱਡੇ ਭਾਗਾਂ ਵਾਲੀ ਹੈ, ਕਿਹੜੀ? ਜਿਹਦੇ ਅੰਦਰ ਪ੍ਰਭੂ ਦੇ ਨਾਮ ਦੀ ਲਿਵ ਲੱਗ ਗਈ, ਜਿਹੜੀ ਪ੍ਰਭੂ ਦੀ ਸਿਮਰਤੀ ਵਿੱਚ ਜੁੜੀ ਰਹਿੰਦੀ ਹੈ, ਜਿਹੜੇ ਪਤੀ ਦੇ ਪਿਆਰ ਵਿੱਚ ਜੁੜੀ ਰਹਿੰਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਹਰ ਕਾ ਪ੍ਰੇਮ ਸੁਭਾਇਆ, ਹਰੀ ਪ੍ਰਭੂ ਪ੍ਰੇ ਦਾ ਪ੍ਰੇਮ ਉਹਨਾਂ ਨੂੰ ਸੋਭਨੀਕ ਹੁੰਦਾ, ਉਹਨਾਂ ਨੂੰ ਚੰਗਾ ਲੱਗਦਾ ਹੈ।
ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸੀਗਾਰ ਬਣਾਇਆ।
ਹੇ ਨਾਨਕ, ਉਹ ਕਾਮਣ ਜੀਵ ਰੂਪੀ ਇਸਤਰੀ ਸਹਿਜੇ ਰਾਤੀ ਸਹਿਜ ਦੇ ਵਿੱਚ ਰਤੀ ਹੋਈ ਹੈ, ਕਿਹੜੀ? ਜਿਨ ਸੱਚ ਸ਼ਿੰਗਾਰ ਬਣਾਇਆ, ਜਿਹਨੇ ਸੱਚ ਦਾ ਸ਼ਿੰਗਾਰ ਬਣਾ ਲਿਆ। ਇਹ ਦੁਨੀਆਂ ਦੇ ਜਿਹੜੇ ਸ਼ਿੰਗਾਰ ਨੇ ਨਾ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋਏ ਸ਼ਾਰ। ਇਹ ਜਿਤਨੇ ਵੀ ਅਸੀਂ ਗਹਿਣੇ ਧਾਰਨ ਕਰਦੇ ਹਨ ਇਹ ਸਾਰੇ ਸਰੀਰ ਵੀ ਨਾਸਵੰਤ ਹੈ ਤੇ ਗਹਿਣੇ ਵੀ ਨਾਸਵੰਤ ਹੈ। ਫਿਰ ਮਹਾਰਾਜ ਕਿਹੜੇ ਗਹਿਣੇ ਪਾਈਏ ਤੇ ਸਾਹਿਬ ਕਹਿੰਦੇ ਗਹਿਣੇ ਤੇ ਜ਼ਰੂਰ ਚਾਹੀਦੇ ਨੇ ਨਾ। ਜਿਹੜੀ ਸੁਹਾਗਵੰਤੀ ਇਸਤਰੀ ਹੈ ਉਹਦੇ ਤਨ ਤੇ ਗਹਿਣੇ ਹੁੰਦੇ ਨੇ ਤੇ ਅਨੁਮਾਨ ਲਗਾਇਆ ਜਾਂਦਾ ਕਿ ਇਹਦੇ ਪਤੀ ਵਰਤ ਇਸਤਰੀ ਹੈ ਪਤੀ ਦੀ ਪ੍ਰਾਪਤੀ ਵਾਲੀ ਹੈ। ਸਾਹਿਬ ਕਹਿੰਦੇ ਪਾਲੋ ਗਹਿਣੇ ਪਾਉਣੇ ਚਾਹੀਦੇ ਨੇ ਕਿਹੜੇ ਕਰ ਕਰ ਕਰਤਾ ਕੰਗਨ ਪਹਿਰੇ ਪਰਮੇਸ਼ਰ ਪੱਟ ਲਈ ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ। ਇਹ ਗਹਿਣੇ ਪਹਿਨੀਏ ਪਰਮਾਤਮਾ ਦੇ ਨਾਮ ਦੇ ਗਹਿਣੇ ਪਹਿਨੀਏ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਸੀ ਨਾ ਕਿ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਸੋਭਾ ਹਰ ਕੱਪੜੋ ਦੇਵੋ ਜਿੱਤ ਸਵਰ ਹੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ। ਇਹ ਦਾਜ ਚਾਹੀਦਾ। ਅੱਜ ਦਾਜ ਦੇ ਕਾਰਨ ਭਰੂਣ ਹੱਤਿਆ ਹੋ ਰਹੀ ਹੈ। ਬੱਚੀਆਂ ਨੂੰ ਇਹ ਦਾਜ ਦੇਈਏ, ਬੱਚੀਆਂ ਦਾ ਸਤਿਕਾਰ ਕਰੀਏ, ਬੱਚੀਆਂ ਨੂੰ ਵਿੱਦਿਆ ਦਾ ਦਾਜ ਦੇਈਏ, ਪਿਆਰ ਦਾ ਦਾਜ ਦੇਈਏ ਬੱਚੀਆਂ ਨੂੰ, ਤਾਂ ਹੀ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ। ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਭਾਈ ਉਹ ਜੀਵ ਰੂਪੀ ਇਸਤਰੀ ਜਿਸਨੇ ਸੱਚ ਸ਼ਿੰਗਾਰ ਬਣਾਇਆ, ਜਿਹਨੇ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਬਣਾ ਲਿਆ ਏ।
ਹਉਮੈ ਮਾਰ ਮੁਈਐ ਤੂੰ ਚੱਲ ਗੁਰ ਕੈ ਪਾਏ।
ਫਿਰ ਕਹਿੰਦੇ ਨੇ ਪਾਤਸ਼ਾਹ ਜੀ ਕਿ ਹੇ ਮੁਈਏ ਹੇ ਸੁੰਦਰ ਜੀਵ ਰੂਪੀ ਇਸਤਰੀਏ ਕੀ ਕਰਨਾ ਚਾਹੀਦਾ ਤੈਨੂੰ, ਤੂੰ ਚੱਲ ਗੁਰ ਕੇ ਪਾਏ, ਤੂੰ ਗੁਰੂ ਦੇ ਭਾਣੇ ਵਿੱਚ ਚੱਲ, ਪ੍ਰਭੂ ਦੇ ਭਾਣੇ ਦੇ ਵਿੱਚ ਚੱਲ, ਹੁਕਮ ਵਿੱਚ ਚੱਲ ਗੁਰੂ ਦੇ, ਕਿਉਂਕਿ ਖਸਮੈ ਸੋਈ ਭਾਵਦਾ ਖਸਮੈ ਦਾ ਭਾਣਾ ਜਿਸ ਭਾਵੈ। ਮਾਲਕ ਨੂੰ ਉਹੀ ਚੰਗਾ ਲੱਗਦਾ ਹੈ ਜਿਹੜਾ ਮਾਲਕ ਦੇ ਭਾਣੇ ਦੇ ਵਿੱਚ ਰਹਿੰਦਾ ਹੈ। ਰੰਜ ਹੋ ਸ਼ਾਦੀ ਹੋ ਨਾ ਨਾਬਾਦ ਹੋ ਮਾਲਕ ਸੇ ਉਸ ਕੀ ਰਜ਼ਾ ਮੈਂ ਖੁਸ਼ੀ ਰਹਿਣਾ ਐਲੇ ਇਬਾਦਤ ਹੈ। ਇਹ ਸਭ ਤੋਂ ਵੱਡੀ ਬੰਦਗੀ ਹੈ ਕਿ ਮਾਲਕ ਦੀ ਰਜ਼ਾ ਵਿੱਚ ਖੁਸ਼ੀ ਰਹਿਣਾ, ਉਹਦੇ ਹੁਕਮ ਵਿੱਚ ਹਮੇਸ਼ਾ ਹੀ ਪ੍ਰਸੰਨ ਰਹਿਣਾ। ਮੁਈਏ ਤੂੰ ਗੁਰੂ ਦੇ ਭਾਣੇ ਵਿੱਚ ਚੱਲਣਾ ਕਰ।
ਹਰ ਵਾਰ ਰਾਵੈ ਸਦਾ ਮੁਈਐ ਨਿਜ ਘਰ ਵਾਸਾ ਪਾਏ।
ਹੇ ਮੁਈਏ ਜੀਵ ਰੂਪੀ ਸੁੰਦਰ ਇਸਤਰੀਏ, ਫਿਰ ਤੈਨੂੰ ਤੇਰਾ ਪ੍ਰਭੂ ਪਤੀ ਜਿਹੜਾ ਤੇਰਾ ਮਾਲਕ ਸਵਾਮੀ ਹੈ ਨਾ, ਉਹ ਤੈਨੂੰ ਰਾਵੈ ਪ੍ਰਾਪਤ ਕਰੇਗਾ, ਉਹ ਤੈਨੂੰ ਆਪਣੀ ਅਭੇਦਤਾ ਬਖਸ਼ਿਸ਼ ਕਰੇਗਾ, ਰਮਣ ਕਰੇਗਾ, ਤੇ ਫਿਰ ਕੀ ਹੋਵੇਗਾ, ਨਿਜ ਘਰ ਵਾਸਾ ਪਾਏ, ਆਪਣੇ ਸੋਏ ਸਰੂਪ ਰੂਪੀ ਘਰ ਵਿੱਚ ਤੇਰਾ ਵਾਸਾ ਪੈ ਜਾਏਗਾ, ਤੂੰ ਮਾਲਕ ਦੇ ਘਰ ਵਿੱਚ ਦਾਨੀ ਪ੍ਰਧਾਨੀ ਹੋ ਜਾਏਗੀ।
ਨਿਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹੱਗਣ ਨਾਰੀ।
ਜਿਸਨੇ ਨਿਜ ਘਰ ਵਿੱਚ ਸੋਏ ਸਰੂਪ ਰੂਪੀ ਘਰ ਵਿੱਚ ਵਾਸਾ ਪ੍ਰਾਪਤ ਕਰ ਲਿਆ, ਗੁਰੂ ਦੇ ਸ਼ਬਦ ਨੂੰ ਵਜਾਉਣਾ ਕੀਤਾ, ਭਾਵ ਕੇ ਸ਼ਬਦ ਦਾ ਸਿਮਰਨ ਕੀਤਾ, ਉਚਾਰਨ ਕੀਤਾ, ਗਾਇਨ ਕੀਤਾ ਸ਼ਬਦ ਦਾ, ਉਹ ਸੁਹਾਗਣ ਸਦਾ ਹੀ ਨਾਰੀ ਹੈ, ਉਹ ਨਾਰੀ ਹਮੇਸ਼ਾ ਸੁਹਾਗਵੰਤੀ ਹੈ। ਉਹਦਾ ਜਿਹੜਾ ਪਿਰ ਪਤੀ ਹੈ ਨਾ, ਨਾ ਉਹ ਮਰੇ ਨਾ ਜਾਏ, ਨਾ ਉਹ ਮਰਦਾ ਹੈ ਨਾ ਜਾਂਦਾ ਹੈ, ਇਸ ਕਰਕੇ ਉਹ ਸਦਾ ਸੁਹਾਗਵੰਤੀ ਹਰਿੰਦੀ ਹੈ।
ਪਿਰ ਰਲੀ ਅੱਲਾ ਜੋ ਬਿਨ ਬਾਲਾ ਅਨ ਦਿਨ ਕੰਤ ਸਵਾਰੀ।
ਉਹਦਾ ਪਿਰ ਜਿਹੜਾ ਮਾਲਕ ਸਵਾਮੀ ਪਤੀ ਹੈ ਨਾ, ਉਹ ਜੋਬਨ ਬਾਲਾ ਹਮੇਸ਼ਾ ਜਵਾਨ ਅਵਸਥਾ ਦੇ ਵਿੱਚ ਰਹਿਣ ਵਾਲਾ, ਨਾ ਉਹ ਬੱਚਾ ਹੈ ਤੇ ਨਾ ਉਹ ਬਿਰਧ ਹੋਵੇਗਾ, ਉਹ ਹਮੇਸ਼ਾ ਹੀ ਜਵਾਨੀ ਦੀ ਅਵਸਥਾ ਦੇ ਵਿੱਚ ਰਹਿਣ ਵਾਲਾ ਹੈ। ਇਸ ਲਈ ਉਹ ਤੈਨੂੰ ਪਿਰ ਰਲਿਆਲਾ ਜੋਬਨ ਬਾਲਾ ਅੰਦਨ ਕੰਤ ਸਵਾਰੀ, ਉਸ ਪ੍ਰਭੂ ਨੇ ਜੋ ਹਮੇਸ਼ਾ ਜੋਬਨ ਰੂਪ ਦੇ ਵਿੱਚ ਹੈ, ਦਿਨ ਤੇ ਰਾਤ ਉਸ ਕੰਤ ਮਾਲਕ ਪਤੀ ਨੇ ਆਪਣੀ ਪਤੀ ਨੂੰ ਸਵਾਰ ਲਿਆ, ਅਭੇਦਤਾ ਬਖਸ਼ਿਸ਼ ਕਰ ਦਿੱਤੀ ਹੈ।
ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚਾ ਸ਼ਬਦ ਸੁਹਾਏ।
ਐਸਾ ਜਿਹੜਾ ਹਰੀ ਪ੍ਰਭੂ ਵਰ ਹੈ ਨਾ, ਐਸਾ ਜਿਹੜਾ ਸੁਹਾਗ ਹੈ ਉਹ ਵੱਡੇ ਭਾਗਾਂ ਨਾਲ ਮਿਲਦਾ। ਐਸੇ ਪਤੀ ਪਰਮਾਤਮਾ ਦੀ ਪ੍ਰਾਪਤੀ ਜਿਹਦੇ ਮਸਤਕ ਦੇ ਵੱਡੇ ਭਾਗ ਨੇ ਨਾ, ਜਿਵੇਂ ਆਪ ਸਤ ਸੰਗਤ ਰੂਪੀ ਸਖੀਆਂ, ਜੀਵ ਰੂਪੀ ਸਖੀਆਂ, ਸਿੱਖ ਵੀ ਸਖੀਆਂ ਰੂਪ ਨੇ, ਇਹ ਵੱਡੇ ਭਾਗਾਂ ਵਾਲੀਆਂ ਨੇ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਪਤੀ ਨਾਲ ਜੁੜਦੀਆਂ ਨੇ ਅਤੇ ਸੱਚੇ ਸ਼ਬਦ ਸੁਹਾਏ, ਸੱਚੇ ਸ਼ਬਦ ਦੇ ਵਿੱਚ ਸ਼ੋਭ ਨੀਕ ਹੁੰਦੀਆਂ ਨੇ।
ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਿਗੁਰ ਪਾਏ।
ਇਸ ਲਈ ਸਾਹਿਬ ਕਹਿੰਦੇ ਹੇ ਨਾਨਕ, ਉਹ ਕਾਮਣ ਜੀਵ ਰੂਪੀ ਇਸਤਰੀ ਹਰੀ ਪਰਮਾਤਮਾ ਦੇ ਰੰਗ ਪ੍ਰੇਮ ਦੇ ਵਿੱਚ ਰਾਤੀ ਰੰਗੀ ਹੋਈ ਹੈ। ਪ੍ਰੇਮ ਦੇ ਰੰਗ ਵਿੱਚ ਉਸਨੇ ਆਪਣੇ ਆਪ ਨੂੰ ਰੰਗ ਲਿਆ ਹੈ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ ਦੀ ਬਖਸ਼ਿਸ਼ ਹੈ। ਕਿਉਂ ਰਤੀ ਜਾਂ ਚੱਲੈ ਸਤਿਗੁਰ ਪਾਏ, ਜਾਂ ਉਹ ਸਤਿਗੁਰੂ ਦੇ ਭਾਣੇ ਵਿੱਚ ਚੱਲਦੀ ਹੈ, ਪ੍ਰਭੂ ਦੇ ਹੁਕਮ ਦੇ ਵਿੱਚ ਚੱਲਦੀ ਹੈ, ਪ੍ਰਭੂ ਦੇ ਭਾਣੇ ਵਿੱਚ ਰਹਿੰਦੀ ਹੈ, ਸੁੱਖ ਵਿੱਚ ਦੁੱਖ ਵਿੱਚ ਹਮੇਸ਼ਾ ਆਪਣੇ ਪਤੀ ਦੇ ਪਾਸ ਰਹਿ ਕੇ ਪਤੀ ਦੀ ਪ੍ਰਸੰਨਤਾ ਹੈ। ਕਿਉਂਕਿ ਇਹ ਐਸਾ ਪਵਿੱਤਰ ਰਿਸ਼ਤਾ ਹੈ ਪਤੀ ਅਤੇ ਪਤਨੀ ਦਾ, ਜਿਸ ਕਰਕੇ ਗੁਰਦੇਵ ਪਾਤਸ਼ਾਹ ਨੇ ਗੁਰਬਾਣੀ ਵਿੱਚ ਵੀ ਪਤੀ ਅਤੇ ਪਤਨੀ ਦੇ ਰਿਸ਼ਤੇ ਨੂੰ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਸਾਨੂੰ ਉਪਦੇਸ਼ ਦਿੱਤਾ। ਪਰ ਜੇਕਰ ਸੁੱਖ ਵਿੱਚ ਦੁੱਖ ਵਿੱਚ ਇੱਕ ਦੂਸਰੇ ਦੇ ਸਾਥੀ ਬਣਦੇ ਨੇ ਤਾਂ ਉਹ ਘਰ ਹੀ ਸਵਰਗ ਬਣ ਜਾਂਦਾ ਹੈ। ਔਰ ਜਿੱਥੇ ਪਤੀ ਪਤਨੀ ਇੱਕ ਦੂਸਰੇ ਦੇ ਸੁੱਖ ਦੁੱਖ ਵਿੱਚ ਸਾਥੀ ਨਹੀਂ ਬਣਦੇ, ਰੋਗ ਸੋਗ ਦੇ ਵਿੱਚ ਇੱਕ ਦੂਸਰੇ ਦਾ ਸਾਥ ਤਿਆਗ ਦਿੰਦੇ ਨੇ, ਇਹ ਪਵਿੱਤਰ ਰਿਸ਼ਤਾ ਵੀ ਉੱਥੇ ਟੁੱਟ ਜਾਂਦਾ ਹੈ। ਇਸ ਕਰਕੇ ਘਰ ਵਿੱਚ ਰਹਿ ਕੇ ਹੀ ਉਹ ਮਾਲਕ ਦੀ ਪ੍ਰਾਪਤੀ ਕਰਨੀ ਹੈ। ਔਰ ਸਾਡੇ ਜਿਹੜੇ ਦੇਸ਼ ਦੇ ਰਿਸ਼ੀ ਮੁਨੀ ਨੇ ਨਾ, ਉਹਨਾਂ ਨੇ ਇਸਤਰੀ ਨੂੰ ਇੱਕ ਦੇਵੀ ਕਿਹਾ ਅਤੇ ਪਤੀ ਨੂੰ ਇੱਕ ਦੇਵਤਾ ਕਿਹਾ। ਅਤੇ ਜਿਸ ਘਰ ਵਿੱਚ ਇੱਕ ਇਸਤਰੀ ਪਤਨੀ ਦੇਵੀ ਰੂਪ ਵਿੱਚ ਹੈ, ਪਤੀ ਦੇਵਤਾ ਰੂਪ ਵਿੱਚ, ਉੱਥੇ ਘਰ ਹੀ ਮੰਦਰ ਬਣ ਗਿਆ, ਗੁਰਦੁਆਰਾ ਬਣ ਗਿਆ, ਧਰਮਸਾਲ ਬਣ ਗਿਆ, ਉਸ ਨੂੰ ਫਿਰ ਕਿਸੇ ਸਵਰਗ ਦੀ ਜ਼ਰੂਰਤ ਨਹੀਂ ਰਹਿੰਦੀ। ਜਿੱਥੇ ਪਤੀ ਪਤਨੀ ਨੇ ਸਾਹ ਦੇਣਾ ਉੱਥੇ ਹੋਰ ਸਵਰਗ ਨੂੰ ਫਾਹ ਦੇਣਾ, ਉਹ ਘਰ ਹੀ ਸਵਰਗ ਬਣ ਜਾਂਦਾ ਹੈ। ਇਹ ਜੀਵਨ ਜਿਹੜਾ ਮਨੁੱਖਾ ਜਨਮ ਹੈ ਨਾ, ਇਸਤਰੀ ਰੂਪ ਵਿੱਚ ਆਪਣੇ ਆਪ ਨੂੰ ਅਨੁਭਵ ਕਰਕੇ ਉਸ ਪਤੀ ਪਰਮਾਤਮਾ ਦੇ ਨਾਲ ਜੁੜਨਾ ਹੈ ਅਤੇ ਜੁੜਨ ਵਾਸਤੇ ਹੰਕਾਰ ਦਾ ਤਿਆਗ ਕਰਨਾ ਹੈ, ਉਹਦੇ ਭਾਣੇ ਦੇ ਵਿੱਚ ਚੱਲਣਾ ਹੈ। ਸ਼ਬਦ ਵੱਡਾ ਸੀ, ਇਸ ਕਰਕੇ ਸਮਾਂ ਕਾਫੀ ਲੱਗ ਗਿਆ। ਜੋ ਕੁਝ ਮਿੰਟ ਬਾਕੀ ਨੇ ਉਹ ਆਪ ਸੰਗਤਾਂ ਦੇ ਅੱਜ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਲੈਣ ਦਾ ਯਤਨ ਕਰਨਾ ਹੈ। ਅੱਜ ਉਹ ਮਹਾਨ ਮਹਾਨ ਪਵਿੱਤਰ ਦਿਹਾੜਾ ਹੈ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਦਾ ਅੱਜ ਪਵਿੱਤਰ ਸ਼ਹੀਦੀ ਦਿਹਾੜਾ ਹੈ। ਲਾਹੌਰ ਦੇ ਵਿੱਚ ਨਿਖਾਸ ਚੌਂਕ ਦੇ ਵਿੱਚ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਭਾਈ ਮਨੀ ਸਿੰਘ ਜੀ ਇਕੱਲੇ ਸ਼ਹੀਦ ਨਹੀਂ ਨੇ, ਇਹਨਾਂ ਦਾ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਹੈ। ਅਗਰ ਇਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਦੀ ਗਿਣਤੀ ਕਰੀਏ ਨਾ ਤਾਂ ਬਹੁਤ ਲੰਬਾ ਸਮਾਂ ਲੱਗੇਗਾ। ਬਹੁਤਾ ਪਿੱਛੇ ਨਾ ਜਾਈਏ, ਜਿਸ ਸਮੇਂ ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਤਿਆਗਿਆ ਹੈ, ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਨੇ। ਇੱਕ ਹਿੱਸਾ ਜਿਸ ਦੇ ਵਿੱਚ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਗੁਰੂ ਪਾਤਸ਼ਾਹ ਦੇ ਹੁਕਮ ਦੇ ਨਾਲ ਭਾਈ ਮਨੀ ਸਿੰਘ ਜੀ ਇਹਨਾਂ ਨੂੰ ਲੈ ਕੇ ਅਤੇ ਦਿੱਲੀ ਚਲੇ ਗਏ ਸਨ। ਦਿੱਲੀ ਮਾਤਾਵਾਂ ਦੀ ਸੇਵਾ ਵਿੱਚ ਰਹੇ। ਜਦੋਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬੇ ਆਲਮ ਮਾਲਵੇ ਦੀ ਧਰਤੀ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਪਹੁੰਚੇ ਨੇ, ਉੱਥੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਤਕਰੀਬਨ 1762-63 ਦੇ ਵਿੱਚ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਹਨ। ਉੱਥੇ ਗੁਰਦੇਵ ਪਾਤਸ਼ਾਹ ਜੀ ਦੇ ਪਾਸ ਰਹੇ, ਕਿਉਂਕਿ ਭਾਈ ਮਨੀ ਸਿੰਘ 5 ਸਾਲ ਦੀ ਉਮਰ ਵਿੱਚ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਸਨ। ਮੈਂ ਉਸ ਪਾਸੇ ਨਹੀਂ ਜਾਣਾ, ਵਿਦਵਾਨਾਂ ਦੇ ਆਪਣੇ ਆਪਣੇ ਵਿਚਾਰ ਨੇ, ਆਪਣੇ ਆਪਣੇ ਵਿਚਾਰਾਂ ਦੇ ਨਾਲ ਆਪਣੀ ਆਪਣੀ ਖੋਜ ਦੇ ਨਾਲ ਲਿਖਦੇ ਨੇ। ਖੈਰ ਇਹ ਵੀ ਤਰਾਸਦੀ ਹੈ ਕਿ ਵਿਦਵਾਨਾਂ ਦੀ ਰਾਏ ਵੱਖਰੀ ਵੱਖਰੀ ਹੁੰਦੀ ਹੈ, ਜਿਹੜੇ ਸਰੋਤੇ ਹੁੰਦੇ ਨੇ ਉਹ ਭਰਮ ਵਿੱਚ ਪੈ ਜਾਂਦੇ ਨੇ ਵੀ ਕਿਹੜੀ ਗੱਲ ਸੱਚੀ ਹੈ ਅਤੇ ਕਿਹੜੀ ਗੱਲ ਝੂਠੀ ਹੈ। ਵੈਸੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਇੱਕ ਬੜਾ ਸੁੰਦਰ ਉਪਰਾਲਾ ਕੀਤਾ ਹੈ, ਇੱਕ ਵਿਦਵਾਨਾਂ ਦਾ ਪੈਨਲ ਬਣਾਇਆ ਹੋਇਆ ਜੋ ਇਤਿਹਾਸ ਦੀ ਸੋਧ ਕਰਕੇ ਇਤਿਹਾਸ ਨੂੰ ਲਿਖਣ ਦੇ ਉਪਰਾਲੇ ਆਰੰਭੇ ਨੇ। ਪਰ ਅਫਸੋਸ ਕਿ ਇਹਦੇ 'ਤੇ ਵੀ ਨੁਕਤਾਚੀਨੀ ਕਰੀ ਜਾ ਰਹੇ ਨੇ। ਖੈਰ ਮੈਂ ਬੇਨਤੀ ਕਰੇ, ਭਾਈ ਮਨੀ ਸਿੰਘ ਜੀ ਨੇ ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਦੇ ਹੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ ਉਸ ਸਮੇਂ ਤੋਂ ਹੀ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਰਹੇ। ਜਿਸ ਸਮੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ 'ਤੇ ਸਨ ਅਤੇ ਗੁਰਦੇਵ ਪਾਤਸ਼ਾਹ ਜੀ ਨੇ ਉਸ ਸਮੇਂ ਭਾਈ ਮਨੀ ਸਿੰਘ ਜੀ ਦੇ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾਇਆ, ਜਿਸ ਨੂੰ ਅਸੀਂ ਦਮਦਮੀ ਬੀੜ ਕਹਿੰਦੇ ਹਾਂ। ਅੱਖਰ ਏਕ ਕੋ ਭੇਦ ਲਹਿਓ ਨਹਿ, ਜੋ ਪੰਚਮ ਪਾਤਸ਼ਾਹ ਜੀ ਨੇ ਸਰੂਪ ਲਿਖਾਏ, ਭਾਈ ਮਨੀ ਸਿੰਘ ਜੀ ਨੇ ਜੋ ਲਿਖੇ, ਜੋ ਭਾਈ ਗੁਰਦਾਸ ਜੀ ਨੇ ਲਿਖੇ ਨੇ, ਉਹਦੇ ਵਿੱਚ ਕਹਿੰਦੇ ਵੀ ਇੱਕ ਵੀ ਅੱਖਰ ਦਾ ਕੋਈ ਭੇਦ ਨਹੀਂ ਹੈ। ਵਿਦਵਾਨ ਇਸ 'ਤੇ ਵੀ ਮੁਤਫਿਕ ਨਹੀਂ। ਖੈਰ ਭਾਈ ਮਨੀ ਸਿੰਘ ਜੀ ਨੇ ਉੱਥੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਲਿਖਣ ਦੀ ਸੇਵਾ ਕੀਤੀ। ਅਰਥਾਂ ਦੀਆਂ ਟਕਸਾਲਾਂ ਚੱਲੀਆਂ ਭਾਈ ਮਨੀ ਸਿੰਘ ਜੀ ਦੀ ਅਤੇ ਬਾਬਾ ਦੀਪ ਸਿੰਘ ਜੀ ਦੀ, ਜੋ ਦਮਦਮੀ ਟਕਸਾਲ ਮੁਖੀ ਦਮਦਮੀ ਟਕਸਾਲ ਭਾਈ ਬਾਬਾ ਦੀਪ ਸਿੰਘ ਜੀ ਦੀ ਮੰਨੀ ਜਾਂਦੀ ਹੈ ਔਰ ਸੱਤੋ ਵਾਲੀ ਗਲੀ ਜਿਹੜੀ ਭਾਈ ਮਨੀ ਸਿੰਘ ਜੀ ਦੀ ਟਕਸਾਲ ਮੰਨੀ ਜਾਂਦੀ। ਖੈਰ ਭਾਈ ਮਨੀ ਸਿੰਘ ਜੀ ਨੇ ਉੱਥੇ ਬੜੀ ਮਹਾਨ ਸੇਵਾ ਕੀਤੀ ਔਰ ਗੁਰਦੇਵ ਪਾਤਸ਼ਾਹ ਨੇ ਹੁਕਮ ਕਰਕੇ ਫਿਰ ਮਾਤਾ ਜੀ ਦੇ ਰਾਹੀਂ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ। ਉਸ ਸਮੇਂ ਭਾਈ ਮਨੀ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗ੍ਰੰਥੀ ਸਾਹਿਬਾਨ ਦੀ ਸੇਵਾ ਨਿਭਾ ਰਹੇ ਸਨ ਔਰ ਹਰ ਸਮੇਂ ਔਖੇ ਸਮੇਂ ਤੋਂ ਭਾਈ ਸਾਹਿਬ ਨੇ ਪੰਥ ਨੂੰ ਬਹੁਤ ਸੁਚੱਜੀ ਅਗਵਾਈ ਦਿੱਤੀ। ਪੰਥ ਵਿੱਚ ਪਏ ਜਿਹੜੇ ਦੁਫੇੜੇ ਸੀ ਉਹਨਾਂ ਨੂੰ ਵੀ ਮਿਟਾਉਣ ਦੇ ਯਤਨ ਕੀਤੇ ਅਤੇ ਭਾਈ ਮਨੀ ਸਿੰਘ ਜੀ ਦੇ ਸਮੇਂ ਵਿੱਚ ਸੰਗਤਾਂ ਜਿਹੜੀਆਂ ਸੀ ਟਾਵੀਆਂ ਟਾਵੀਆਂ ਆਉਂਦੀਆਂ ਸੀ, ਕਿਉਂਕਿ ਉਸ ਸਮੇਂ ਦਾ ਜ਼ਕਰੀਆ ਖਾਨ ਸੀ ਨਾ, ਉਸ ਨੇ ਗੁਰੂ ਘਰ ਦੇ ਵਿੱਚ ਦੀਵਾਲੀ ਵਿਸਾਖੀ ਮਨਾਉਣ 'ਤੇ ਪਾਬੰਦੀ ਲਾਈ ਹੋਈ ਸੀ। ਸੰਗਤਾਂ ਨਹੀਂ ਆਉਂਦੀਆਂ ਸੀ, ਪੰਥ ਇਕੱਠਾ ਨਹੀਂ ਹੁੰਦਾ ਸੀ। ਬੇਨਤੀ ਕਰਾਂ, ਪਹਿਲਾਂ ਵਿਸਾਖੀ ਅਤੇ ਦੀਵਾਲੀ ਦੇ ਸਮੇਂ 'ਤੇ ਸਰਬੱਤ ਖਾਲਸਾ ਵੀ ਬੁਲਾਇਆ ਜਾਂਦਾ ਰਿਹਾ, ਜੋ ਕੇਵਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਨੂੰ ਹੀ ਅਧਿਕਾਰ ਹੁੰਦਾ। ਭਾਈ ਮਨੀ ਸਿੰਘ ਜੀ ਬੁਲਾਉਂਦੇ ਰਹੇ, ਕਿਉਂਕਿ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਦੇ ਸਨ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਵੀ ਸੇਵਾ ਭਾਈ ਸਾਹਿਬ ਜੀ ਨਿਭਾਉਂਦੇ ਸੀ। ਕਿਸੇ ਨੂੰ ਧਾਰਮਿਕ ਸੇਵਾ ਲਾਉਣੀ, ਕਿਸੇ ਨੂੰ ਮੁਆਫ਼ ਕਰਨਾ, ਪੰਥ ਨੂੰ ਕੋਈ ਆਦੇਸ਼ ਦੇਣਾ, ਇਹ ਵੀ ਭਾਈ ਮਨੀ ਸਿੰਘ ਜੀ ਦੇ ਸਮੇਂ ਉਹੀ ਨਿਭਾਉਂਦੇ ਸਨ। ਭਾਈ ਮਨੀ ਸਿੰਘ ਜੀ ਨੇ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਮਨਾਉਣ ਦਾ ਜੋ ਉਪਰਾਲਾ ਕੀਤਾ ਔਰ ਉਸ ਸਮੇਂ ਸਰਕਾਰ ਦੇ ਨਾਲ ਇੱਕ ਮੀਟਿੰਗ ਕਰਕੇ, ਸਰਕਾਰ ਦੇ ਨਾਲ ਮਿਲਾਪ ਕਰਕੇ ਇਹ ਤੈਅ ਕਰ ਲਿਆ ਗਿਆ ਕਿ ਅਸੀਂ 5,000 ਰੁਪਈਆ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ 10,000 ਲਿਖਿਆ, ਬਾਕੀ ਵਿਦਵਾਨਾਂ ਨੇ 5,000 ਲਿਖਿਆ। ਖੈਰ ਕਿ ਅਸੀਂ 5,000 ਰੁਪਈਆ ਤੁਹਾਨੂੰ ਦਿਆਂਗੇ, ਸੰਗਤ ਨੂੰ ਕਿਸੇ ਪ੍ਰਕਾਰ ਕੋਈ ਰੋਕ ਟੋਕ ਨਾ ਕੀਤੀ ਜਾਏ। ਜ਼ਕਰੀਆ ਖਾਨ ਨੇ ਪ੍ਰਵਾਨ ਕਰ ਲਿਆ ਵੀ ਠੀਕ ਹੈ, ਤੁਸੀਂ ਮਨਾਓ ਦੀਵਾਲੀ। ਜਿਸ ਸਮੇਂ ਇਹ ਗੱਲ ਤੈਅ ਹੋ ਗਈ, ਭਾਈ ਮਨੀ ਸਿੰਘ ਜੀ ਨੇ ਖਾਲਸੇ ਨੂੰ ਚਿੱਠੀਆਂ ਪਾ ਦਿੱਤੀਆਂ ਦੀਵਾਲੀ ਦੇ ਤਿਉਹਾਰ 'ਤੇ ਆਉਣ ਦੇ ਵਾਸਤੇ, ਅਤੇ ਤੁਰਕਾਂ ਦੀ ਨੀਤ ਫਿੱਟ ਗਈ ਉਸ ਸਮੇਂ। ਜ਼ਕਰੀਆ ਖਾਨ ਨੂੰ ਉਹਦੇ ਅਹਿਲਕਾਰਾਂ ਨੇ ਵਜ਼ੀਰਾਂ ਨੇ ਸਲਾਹ ਦਿੱਤੀ, ਕਹਿਣ ਲੱਗੇ ਉਹ ਜ਼ਕਰੀਆ ਖਾਨ ਤੈਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਜਿਤਨਾ ਵੀ ਸਿੱਖ ਪੰਥ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਾ ਹੈ। ਅਤੇ ਯਾਦ ਰੱਖ, ਭਾਈ ਮਨੀ ਸਿੰਘ ਜੀ ਨੇ ਸਮੁੱਚੇ ਪੰਥ ਨੂੰ ਇਕੱਠਿਆਂ ਕਰਕੇ ਹਰਿਮੰਦਰ ਸਾਹਿਬ ਅਗਰ ਅਕਾਲ ਤਖਤ ਸਾਹਿਬ ਤੋਂ ਆਦੇਸ਼ ਕਰ ਦਿੱਤਾ ਕਿ ਖਾਲਸਾ ਪੰਥ ਲਾਹੌਰ 'ਤੇ ਹਮਲਾ ਕਰ ਦੇਵੇ ਅਤੇ ਖਾਲਸਾ ਪੰਥ ਨੂੰ ਕੋਈ ਰੋਕ ਨਹੀਂ ਸਕੇਗਾ। ਇਸ ਕਰਕੇ ਤੈਨੂੰ ਪੰਥ ਨੂੰ ਇਕੱਠਿਆਂ ਨਹੀਂ ਹੋਣ ਦੇਣਾ ਚਾਹੀਦਾ। ਉਹਨੇ ਕਿਹਾ ਠੀਕ ਹੈ। ਉਸਨੇ ਆਪਣੀ ਫੌਜ ਅੰਮ੍ਰਿਤਸਰ ਸਾਹਿਬ ਦੇ ਚਾਰ ਚੁਫੇਰੇ ਬਿਠਾ ਦਿੱਤੀ। ਲਖਪਤ ਰਾਏ ਬਹੁਤ ਵੱਡੀ ਫੌਜ ਲੈ ਕੇ ਰਾਮ ਤੀਰਥ ਦੇ ਅਸਥਾਨ 'ਤੇ ਜਾ ਕੇ ਬੈਠਾ। ਬਹੁਤ ਵੱਡੀ ਫੌਜ ਸੀ ਉਸਦੇ ਪਾਸ ਕਿ ਜਦੋਂ ਸਿੱਖ ਆਉਣਗੇ ਹਰਿਮੰਦਰ ਸਾਹਿਬ ਪਹੁੰਚਣਗੇ ਅਤੇ ਸਾਰਿਆਂ ਨੂੰ ਹੀ ਸ਼ਹੀਦ ਕਰ ਦਿੱਤਾ ਜਾਏਗਾ। ਇਹ ਸੁੰਦਕ ਭਾਈ ਮਨੀ ਸਿੰਘ ਜੀ ਨੂੰ ਵੀ ਲੱਗੀ, ਜਿਸ ਕਰਕੇ ਭਾਈ ਮਨੀ ਸਿੰਘ ਨੇ ਫਿਰ ਸੰਗਤਾਂ ਨੂੰ ਸਿੰਘਾਂ ਦੇ ਰਾਹੀਂ ਸੁਨੇਹੇ ਭੇਜੇ ਕਿ ਖਾਲਸਾ ਪੰਥ ਦੀਵਾਲੀ 'ਤੇ ਇਕੱਠਾ ਨਾ ਹੋਵੇ। ਪਰ ਜਿਨ੍ਹਾਂ ਨੂੰ ਸੁਨੇਹੇ ਨਾ ਮਿਲੇ ਉਹ ਫਿਰ ਵੀ ਪਹੁੰਚ ਗਏ। ਜਿਹੜੇ ਪਹੁੰਚੇ ਕਈਆਂ ਨੂੰ ਇਸ਼ਨਾਨ ਕਰਦਿਆਂ ਸ਼ਹੀਦ ਕੀਤਾ ਗਿਆ, ਕਈਆਂ ਨੂੰ ਇਸ਼ਨਾਨ ਕਰਕੇ ਪਰਿਕਰਮਾ ਵਿੱਚ ਬਾਹਰ ਨਿਕਲਦਿਆਂ ਨੂੰ ਸ਼ਹੀਦ ਕੀਤਾ ਗਿਆ। ਮੇਲਾ ਨਾ ਲੱਗਿਆ, ਭਾਈ ਮਨੀ ਸਿੰਘ ਜੀ ਨੇ 5000 ਦੇਣਾ ਸੀ ਉਹ ਨਾ ਦਿੱਤਾ ਭਾਈ ਮਨੀ ਸਿੰਘ ਜੀ ਨੇ। ਜ਼ਕਰੀਆ ਖਾਨ ਨੇ ਪੈਸੇ ਮੰਗੇ ਅਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਕਿਸ ਗੱਲ ਦੇ ਪੈਸੇ ਦਈਏ ਤੈਨੂੰ, ਤੂੰ ਵਾਅਦਾ ਕਰਕੇ ਮੁੱਕਰ ਗਿਆ ਹੈ, ਇਸ ਕਰਕੇ ਤੈਨੂੰ 5000 ਤੇ ਕੀ 5 ਕੌਡੀਆਂ ਵੀ ਨਹੀਂ ਦਿੱਤੀਆਂ ਜਾਣਗੀਆਂ। ਜਿਸ ਕਰਕੇ ਭਾਈ ਮਨੀ ਸਿੰਘ ਜੀ ਨੂੰ ਇਸੇ ਤਹਿਤ ਹੀ ਲਾਹੌਰ ਵਿੱਚ ਬੁਲਾਇਆ ਗਿਆ ਔਰ ਹੁਕਮ ਦੇ ਦਿੱਤਾ ਕਾਜ਼ੀਆਂ ਮੁਲਾਣਿਆਂ ਦੇ ਰਾਹੀਂ ਕਿ ਭਾਈ ਸਾਹਿਬ ਦਾ ਬੰਦ ਕੱਟ ਕੇ ਸ਼ਹੀਦ ਕੀਤਾ ਜਾਏ। ਭਾਈ ਸਾਹਿਬ ਨੂੰ ਬੰਦ ਕੱਟ ਕੇ ਸ਼ਹੀਦ ਕੀਤਾ ਜਾਏ। ਮੈਂ ਬੇਨਤੀ ਕਰਾਂ, ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸ਼ਹੀਦ, ਭਾਈ ਮਨੀ ਸਿੰਘ ਜੀ ਦੇ ਭਾਈ ਸ਼ਹੀਦ ਹੋਏ 10, ਭਾਈ ਮਨੀ ਸਿੰਘ ਜੀ ਦੇ 7 ਪੁੱਤਰ ਸ਼ਹੀਦ ਹੋਏ, ਭਾਈ ਮਨੀ ਸਿੰਘ ਦੇ 10 ਪੋਤਰੇ ਸ਼ਹੀਦ ਹੋਏ, ਭਾਈ ਮਨੀ ਸਿੰਘ ਦੇ ਭਤੀਜੇ ਸ਼ਹੀਦ ਹੋਏ। ਵਿਦਵਾਨ ਕਹਿੰਦੇ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ 52 ਸ਼ਹੀਦ ਹੋਏ। ਇੰਨਾ ਸ਼ਹੀਦੀ ਪਰਿਵਾਰ ਕੋਈ ਹੋ ਨਹੀਂ ਸਕਿਆ। ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਵਾਸਤੇ ਹੁਕਮ ਦੇ ਦਿੱਤਾ ਗਿਆ ਕਿ ਇਹਨਾਂ ਦੇ ਪੋਟੇ ਕੱਟ ਕੇ ਸ਼ਹੀਦ ਕੀਤਾ ਜਾਏ। ਅਤੇ ਜਦੋਂ ਭਾਈ ਮਨੀ ਸਿੰਘ ਜੀ ਨੂੰ ਨਿਖਾਸ ਚੌਂਕ ਦੇ ਵਿੱਚ ਬਿਠਾਇਆ ਗਿਆ ਸ਼ਹੀਦ ਕਰਨ ਵਾਸਤੇ, ਅਤੇ ਭਾਈ ਮਨੀ ਸਿੰਘ ਜੀ ਨੂੰ ਜਦੋਂ ਸ਼ਹੀਦ ਕਰਨ ਵਾਸਤੇ ਜਲਾਦ ਆਏ ਨਾ, ਇੱਕ ਜਲਾਦ ਦੂਜੇ ਨੂੰ ਕਹਿਣ ਲੱਗਾ ਬੰਦ ਕੱਟਾਂਗੇ ਇਸ ਦੇ ਮੋਟੇ। ਭਾਈ ਮਨੀ ਸਿੰਘ ਨੇ ਸੁਣ ਲਿਆ। ਭਾਈ ਮਨੀ ਸਿੰਘ ਕਹਿਣ ਲੱਗਿਆ ਵੀ ਤੁਸੀਂ ਇਹ ਕੀ ਕਰ ਰਹੇ ਹੋ, ਮੇਰੇ ਮੋਟੇ ਬੰਦ ਕਿਉਂ ਕੱਟੋਗੇ? ਮੈਨੂੰ ਤੇ ਬੰਦ ਕੱਟਣ ਦਾ ਕਟਾਉਣ ਦਾ ਜਿਹੜਾ ਹੁਕਮ ਹੋਇਆ ਤੁਹਾਡੇ ਮਾਲਕ ਵੱਲੋਂ। ਉਹ ਜਲਾਦ ਕਹਿਣ ਲੱਗੇ ਭਾਈ ਮਨੀ ਸਿਆ, ਤੂੰ ਬਜ਼ੁਰਗੀ ਦੇ ਆਲਮ ਦੇ ਵਿੱਚ ਚਿੱਟਾ ਦਾੜਾ ਹੈ ਤੇਰਾ, ਤੂੰ ਕਿਉਂ ਸ਼ਹੀਦ ਹੋਣਾ ਚਾਹੁੰਦਾ, ਤੈਨੂੰ ਕੀ ਮਿਲੇਗਾ? ਭਾਈ ਮਨੀ ਸਿੰਘ ਕਹਿਣ ਲੱਗੇ ਭਾਈ ਤੁਸੀਂ ਮੈਨੂੰ ਸ਼ਹੀਦ ਕਰਨਾ ਹੈ, ਤੁਸੀਂ ਦੱਸੋ ਵੀ ਤੁਹਾਨੂੰ ਕੀ ਮਿਲੇਗਾ, ਮੈਨੂੰ ਸ਼ਹੀਦ ਕਰਕੇ ਤੁਹਾਨੂੰ ਕੀ ਮਿਲਣਾ ਹੈ? ਉਹ ਕਹਿੰਦੇ ਸਾਡੀ ਤੇ ਨੌਕਰੀ ਹੈ, ਸਾਡੀ ਤੇ ਉਪਜੀਵਕਾ ਹੈ, ਅਸੀਂ ਤੇਰਾ ਬੰਦ ਕੱਟ ਕੇ। ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ, ਕਹਿੰਦੇ ਕਿ ਮੈਂ ਤੇਰਾ ਤੁਹਾਡਾ ਬੰਦ ਕੱਟ ਕੇ ਤੁਹਾਡੇ ਟੁਕੜੇ ਸਰੀਰ ਦੇ ਹੋਏ ਟੋਕਰਿਆਂ ਵਿੱਚ ਪਾ ਕੇ ਜ਼ਕਰੀਆ ਖਾਨ ਦੇ ਸਾਹਮਣੇ ਰੱਖਣੇ ਨੇ ਅਤੇ ਜ਼ਕਰੀਆ ਖਾਨ ਨੇ ਸਾਨੂੰ ਉਪਜੀਵਕਾ ਦੇਣੀ ਹੈ, ਉਹਨੇ ਟੋਕਰੇ ਭਰ ਕੇ ਸਾਨੂੰ ਅਨਾਜ ਦੇਣਾ ਹੈ ਅਤੇ ਅਸੀਂ ਉਸ ਅਨਾਜ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਣਾ, ਪਰ ਤੈਨੂੰ ਕੀ ਮਿਲੇਗਾ? ਭਾਈ ਮਨੀ ਸਿੰਘ ਕਹਿਣ ਲੱਗੇ ਕਿ ਤੁਸੀਂ ਕੇਵਲ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ, ਆਪਣੀ ਉਪਜੀਵਕਾ ਵਾਸਤੇ ਮੈਨੂੰ ਸ਼ਹੀਦ ਕਰਨਾ ਚਾਹੁੰਦੇ ਹੋ? ਤੇ ਮੈਨੂੰ ਸ਼ਹੀਦ ਹੋ ਕੇ ਬਹੁਤ ਕੁਝ ਮਿਲੇਗਾ। ਮੈਨੂੰ ਸ਼ਹੀਦ ਹੋ ਕੇ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਮੈਨੂੰ ਉਹਨਾਂ ਦੀ ਗੋਦ ਮਿਲੇਗੀ। ਮੈਂ ਸਾਹਿਬਜ਼ਾਦਿਆਂ ਦੀ ਗੋਦ ਪ੍ਰਾਪਤ ਕਰਨੀ ਹੈ, ਇਸ ਕਰਕੇ ਤੁਸੀਂ ਮੇਰੇ ਬੰਦ ਮੋਟੇ ਮੋਟੇ ਨਾ ਕੱਟੋ। ਸਿੰਘ ਨੇ ਕਿਹਾ ਹੱਥ ਜੋੜ ਕੇ, ਕਿਉਂ ਛੱਡੋਗੇ ਛੋਟੇ ਛੋਟੇ? ਇੱਕ ਉਂਗਲ ਵਿੱਚ ਬੰਦ ਤਿੰਨ ਨੇ, ਸਾਰੇ ਕੱਟੋ ਪੋਟੇ ਪੋਟੇ। ਹੁਕਮ ਅਦੂਲੀ ਕਰੋ ਨਾ ਭਾਈ, ਬੰਦ ਕਰੋ ਸਭ ਮੋਟੇ ਮੋਟੇ, ਕਿਉਂਕਿ ਮੈਂ ਮਾਲਕ ਦੇ ਦਰ ਜਾਣਾ, ਮੈਂ ਆਪਣੇ ਮਾਲਕ ਦੇ ਦਰ ਤੇ ਪਹੁੰਚਣਾ, ਤੇ ਮੇਰੇ ਮਾਲਕ ਦੇ ਦਰ ਤੇ ਰਸਾਈ ਮੈਨੂੰ ਤਾਂ ਹੀ ਮਿਲਣੀ ਹੈ ਜੇ ਮੈਂ ਆਪਣਾ ਬੰਦ ਬੰਦ ਕਟਵਾ ਕੇ ਸ਼ਹੀਦ ਹੋਵਾਂਗਾ। ਇਹ ਸ਼ਬਦ ਸੁਣੇ ਨਾ ਜਦੋਂ ਜਲਾਦਾਂ ਨੇ, ਹੈਰਾਨ ਹੋ ਗਏ। ਹੈਰਾਨ ਹੋਏ ਜਲਾਦ, ਇਹ ਕਹਿਣ ਲੱਗੇ ਸਿੱਖ ਕਿਵੇਂ ਸਿਦਕ ਨਿਭਾਉਂਦੇ ਨੇ, ਸਾਹਮਣੇ ਹੋਵੇ ਮੌਤ ਖਲੋਤੀ, ਹੱਸ ਹੱਸ ਜੱਫੀਆਂ ਪਾਉਂਦੇ ਨੇ। ਸਾਹਮਣੇ ਮੌਤ ਨੂੰ, ਖਲੋਤੀ ਨੂੰ ਵੇਖ ਕੇ ਵੀ ਸਿੰਘ ਆਪਣੀ ਮੌਤ ਨੂੰ ਪ੍ਰਵਾਨ ਕਰਦੇ ਨੇ, ਕਿਉਂਕਿ ਸ਼ਹਾਦਤ ਕੇ ਕਤਰਾਏ ਖੂਨ ਮੇਂ ਸ਼ਿਪਾ ਇਮਾਂ ਹੋਤਾ ਹੈ, ਜ਼ੁਲਮ ਜਹਾਂ ਡੂਬੇ ਸੁਲਾਬੇ ਤੂਫਾਨ ਹੋਤਾ ਹੈ। ਸ਼ਹੀਦ ਕੀ ਕਤਲਗਾਹ ਸੇ ਕਿਆ ਖੂਬ ਹੈ ਕਾਬਾ, ਸ਼ਹੀਦ ਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਸ਼ਹੀਦ ਦੀ ਤੇ ਖਾਕ ਤੋਂ ਵੀ ਖੁਦਾ ਕੁਰਬਾਨ ਹੁੰਦਾ ਹੈ। ਉਹ ਭਾਈ ਮਨਜ ਸਿੰਘ ਜੀ, ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾ ਦਿੱਤਾ ਹੈ, ਅਤੇ ਅੱਜ ਅਸੀਂ ਸਿੱਖੀ ਨੂੰ ਤਲਾਂਜਲੀਆਂ ਦੇ ਰਹੇ ਹਾਂ, ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦੰਭੀ ਅਤੇ ਪਖੰਡੀ ਡੇਰੇਦਾਰਾਂ ਦੇ ਪੁਜਾਰੀ ਬਣ ਰਹੇ ਹਾਂ, ਅੱਜ ਅਸੀਂ ਸ਼ਬਦ ਨੂੰ ਛੱਡ ਕੇ ਸਰੀਰਾਂ ਦੇ ਪੁਜਾਰੀ ਬਣ ਰਹੇ ਹਾਂ। ਨਹੀਂ ਭਾਈ, ਉਹਨਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਹਮੇਸ਼ਾ ਆਪਣੇ ਜ਼ਿਹਨ ਵਿੱਚ ਰੱਖੋ, ਸ਼ਹੀਦਾਂ ਦਾ ਸਤਿਕਾਰ ਕਰੋ, ਅਤੇ ਜਿਨ੍ਹਾਂ ਵੀ ਸ਼ਹੀਦਾਂ ਦਾ ਸਤਿਕਾਰ ਕਰੋਗੇ, ਉਹਨਾਂ ਹੀ ਖਾਲਸਾ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਜਾਏਗਾ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅਰਦਾਸ ਅੱਗੇ ਜਾਏ, ਭੁੱਲੇ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚੇ ਸ਼ਬਦ ਸੁਹਾਏ, ਨਾਨਕ ਕਾਮਣ ਹਰ ਰੰਗ ਰਾਤੀ, ਜਾਂ ਚੱਲੇ ਸਤਿਗੁਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।